ਤੈਨੂੰ ਯਾਦ ਕਰੇ ਸਿੰਘ ਸ਼ੇਰਾ, ਉਹ ਜਿੱਥੇ ਜੰਮਿਆ ਪਲਿਆ ਸੈਂ ਕਿਤੇ ਫਿਰ ਵੀ ਮਰ ਜਾਗੇ ਡੇਰਾ। ਹੁਣ ਸਾਧ ਸੰਗਤ ਜਿੰਨੇ ਸਾਡੇ ਪੰਜਾਬ ਵਿੱਚ, ਹਰਿਆਣੇ ਵਿੱਚ, ਹਿੰਦੁਸਤਾਨ ਵਿੱਚ ਗੁਰਦੁਆਰੇ ਬਣੇ ਨੇ, ਜੇ ਸਾਰਿਆਂ ਦੀ ਸੇਵਾ ਸੰਭਾਲ ਆਪਾਂ ਸਹੀ ਢੰਗ ਨਾਲ ਕਰਨ ਲੱਗ ਜਾਈਏ, ਨਨਕਾਣਾ ਸਾਹਿਬ ਵੀ ਮਿਲ ਜਾਏਗਾ ਖੁਸਤਨਾ
ਸ੍ਰੀ ਵਾਹਿਗੁਰੂ।
ਪਰ ਇੱਥੋਂ ਵਾਲਿਆਂ ਨੂੰ ਸੰਭਾਲਿਆ ਨਹੀਂ, ਨਨਕਾਣਾ ਸਾਹਿਬ ਮੰਗਦੇ ਆ, ਬੇਨਤੀ ਹੈ। ਕਿੰਨੇ ਕੁ ਥਾਵਾਂ ਤੇ ਪੰਜ ਪਿਆਰੇ ਜਾਣਗੇ, ਇੱਕ ਗੁਰਦੁਆਰਾ ਵੇਖ ਲੈਣਗੇ, ਦੋ ਤਿੰਨ ਚਾਰ ਪੰਜ ਹਜ਼ਾਰ, ਪਰ ਬੜੇ ਗੁਰਦੁਆਰੇ ਨੇ। ਇਹ ਆਪਣਾ ਸਭ ਦਾ ਫਰਜ਼ ਬਣਦਾ, ਸਾਰੇ ਪਿੰਡਾਂ ਚੋਂ ਆਏ ਹੋ, ਇੱਕ ਵਾਰੀ ਜ਼ਰੂਰ ਮਹਾਰਾਜ ਵਾਲਾ ਗਦੈਲਾ ਚੁੱਕ ਕੇ ਵੇਖਿਆ ਕਰੋ, ਇਹਦੇ ਥੱਲੇ ਮਿੱਟੀ ਤੇ ਨਹੀਂ ਪਈ, ਧੂੜ ਤੇ ਨਹੀਂ ਪਈ। ਸਾਰਾ ਪਿੰਡ ਵੱਸਦਾ, ਪੰਜ ਚਾਰ ਜਣੇ ਜਾਣ ਵੇਖਣ ਤੇ ਸਹੀ, ਠੀਕ ਹੈ। ਇਹ ਵੀ ਨਾ ਹੋਵੇ ਕਿਤੇ ਸਵੇਰੇ ਜਣੇ ਡਾਂਗ ਚੁੱਕ ਲਓ ਗ੍ਰੰਥੀ ਤੇ, ਵੀ ਸਵੇਰੀ ਮੱਤ ਲੈ ਲਓ ਵੀ ਹੁਣ ਬਾਬਿਆਂ ਨੇ ਕਹਿ ਤਾਂ ਗੱਲ ਬਣ ਗਈ, ਸਵੇਰੀ ਜਾ ਕੇ ਆਖਿਓ ਬਾਬਾ ਆਹ ਨਹੀਂ ਕੀਤਾ, ਆਹ ਵਿੱਚ ਚੂਹੀਆਂ ਮਰੀਆਂ ਪਈਆਂ ਨੇ, ਆਹ ਹੋਇਆ ਪਿਆ। ਇਹ ਗ੍ਰੰਥੀ ਦਾ ਫਰਜ਼ ਹੈ, ਪਰ ਗੁਰਮੁਖੋ ਪਿੰਡ ਵਾਲਿਆਂ ਦਾ ਵੀ ਫਰਜ਼ ਹੈ, ਗ੍ਰੰਥੀ ਦਾ ਵੀ ਫਰਜ਼ ਹੈ, ਜਿਹਨੇ ਤਨਖਾਹ ਲੈਣੀ ਉਹ ਵੀ ਵੇਖੇ ਜ਼ਰੂਰ, ਜਿਵੇਂ ਆਪਣੇ ਕੱਪੜੇ ਸੋਹਣੇ ਪਾਉਣੇ ਨੇ ਨਾ, ਉਵੇਂ ਵੇਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਬਸਤਰ ਨੇ, ਜੋ ਰੁਮਾਲੇ ਪਾਏ ਨੇ, ਜੋ ਮਹਾਰਾਜ ਦਾ ਸੋਖਾਸਨ ਜਿਹਨਾਂ ਕੱਪੜਿਆਂ 'ਚ ਕੀਤਾ, ਜਿਹੜਾ ਬੈੱਡ ਲਾਇਆ ਉਹ ਸਾਫ਼ ਹੈ। ਗ੍ਰੰਥੀ ਸਿੰਘ ਦਾ ਤੇ ਫਰਜ਼ ਹੈ, ਪਰ ਗੁਰਮੁਖੋ ਪਿੰਡ ਵਾਲਿਆਂ ਦਾ ਵੀ ਫਰਜ਼ ਹੈ। ਪਰ ਗ੍ਰੰਥੀਆਂ ਤੇ ਮੈਂ ਵੇਖਿਆ ਆਮ ਪਿੰਡਾਂ ਦੇ ਵਿੱਚ ਬੜਾ ਰੋਹਬ ਝਾੜਦੇ ਨੇ, ਜਿਹੜਾ ਜਿਹੜੇ ਬੰਦੇ ਨੂੰ ਬਿਲਕੁਲ ਗੁਰਮਤ ਦਾ ਪਤਾ ਨਹੀਂ, ਉਹ ਗ੍ਰੰਥੀ ਨੂੰ ਗੁਰਮਤ ਦੱਸਦਾ ਜਾ ਕੇ। ਪਰ ਗ੍ਰੰਥੀਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਉਹ ਗੁਰੂ ਕਾ ਵਜ਼ੀਰ ਹੈ। ਇੱਥੇ ਤੇ ਸੰਗਲ ਗਵਾਜ ਜੇ ਬੋਲ ਬਾਬਾ, ਸਾਡਾ ਸੰਗਲ ਗਵਾਜ ਗਈ, ਜੁੱਤੀ ਗਵਾਜ ਗਈ ਤਾਂ ਬੋਲ, ਜੇ ਕਿਸੇ ਦੀ ਮੱਝ ਕਿਸੇ ਦੀ ਫੈਲੀ 'ਚ ਵੱਢ ਗਈ ਤਾਂ ਰੌਲਾ ਪਾ ਲੈਂਦੇ ਨੇ, ਬੋਲੋ। ਹਰ ਇੱਕ ਬੰਦੇ ਦੀ ਇੱਛਾ ਸਾਰੀ ਦੁਨੀਆਂ 'ਚ ਚੱਲੇ, ਜਿਹਦੀ ਦੁਨੀਆਂ 'ਚ ਨਾ ਚੱਲੇ ਕਹਿੰਦਾ ਮੇਰੀ ਇਲਾਕੇ 'ਚ ਚੱਲੇ, ਇਲਾਕੇ 'ਚ ਨਾ ਚੱਲੇ ਕਹਿੰਦਾ ਮੇਰੀ ਮੇਰੇ ਪਿੰਡ 'ਚ ਚੱਲੇ, ਜਿਹਦੀ ਪਿੰਡ 'ਚ ਨਾ ਚੱਲੇ ਕਹਿੰਦਾ ਪੱਤੀ 'ਚ ਚੱਲੇ, ਜਿਹਦੀ ਪੱਤੀ 'ਚ ਨਾ ਚੱਲੇ ਉਹ ਕਹਿੰਦਾ ਮੇਰੀ ਪਰਿਵਾਰ 'ਤੇ ਚੱਲੇ, ਜਿਹਦੀ ਪਰਿਵਾਰ 'ਚ ਨਾ ਚੱਲੇ ਕਹਿੰਦਾ ਬੱਚਿਆਂ 'ਤੇ ਚੱਲੇ, ਜਿਹਦੀ ਬੱਚਿਆਂ 'ਤੇ ਨਾ ਚੱਲੇ ਕਹਿੰਦਾ ਘਰ ਵਾਲੀ 'ਤੇ ਚੱਲੇ, ਜਿਹਦੀ ਘਰ ਵਾਲੀ 'ਤੇ ਵੀ ਨਾ ਚੱਲੇ ਕਹਿੰਦਾ ਗੁਰਦੁਆਰੇ ਦੇ ਗ੍ਰੰਥੀ 'ਤੇ ਕਿਤੇ ਗਿਆ ਹੀ। ਉਹ ਫਿਰ ਗ੍ਰੰਥੀ 'ਤੇ ਰੋਹਬ ਝਾੜਦੇ ਨੇ, ਜਾ ਇੰਜ ਨਹੀਂ ਕੀਤਾ, ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਗੁਰਮੁਖੋ ਗ੍ਰੰਥੀਆਂ ਦਾ ਸਤਿਕਾਰ ਕਰੀਦਾ, ਉਹ ਕੋਈ ਨੌਕਰ ਨਹੀਂ ਤੁਹਾਡਾ, ਉਹ ਗੁਰੂ ਦਾ ਨੌਕਰ ਹੈ, ਉਹ ਗੁਰੂ ਦਾ ਨੌਕਰ ਹੈ। ਪਰ ਧਿਆਨ ਦੇਣਾ ਜ਼ਰਾ, ਗੁਰੂ ਕੇ ਵਜ਼ੀਰ ਦਾ ਸਤਿਕਾਰ ਬੜਾ ਜ਼ਰੂਰੀ ਹੈ। ਇੱਥੇ ਵੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਵਜ਼ੀਰ ਵਿੱਚ ਵੀ ਵਜ਼ੀਰ ਵਾਲੇ ਗੁਣ ਹੋਣੇ ਚਾਹੀਦੇ, ਉਹ ਵੀ ਜ਼ਰੂਰੀ ਹੈ। ਹੁਣ ਕਈ ਕਹਿੰਦੇ ਨੇ ਪੈਗ ਲਾਉਣ ਤੋਂ ਬਿਨਾਂ ਸਾਥੋਂ ਜਪਜੀ ਸਾਹਿਬ ਫੜਿਆ ਹੀ ਨਹੀਂ ਜਾਂਦਾ, ਉਹੋ ਜਿਹੇ ਗ੍ਰੰਥੀ 'ਤੇ ਫਿਰ ਡਾਂਗਾਂ ਨਹੀਂ ਪੈਣੀਆਂ ਚਾਹੀਦੀਆਂ, ਥੋੜਾ ਹੱਥ ਹੌਲਾ ਕਰਨਾ ਹੀ ਚਾਹੀਦਾ। ਗੁਰਸਤਨਾਮ
ਸ੍ਰੀ ਵਾਹਿਗੁਰੂ।
ਇਹੋ ਜਿਹੇ ਤੇ ਮਸੰਦ ਜੰਮੇ ਨੇ ਦੁਆਰਾ, ਜਿਹੜੇ ਗੁਰੂ ਗੋਬਿੰਦ ਸਿੰਘ ਨੇ ਫੂਕੇ ਸੀ ਨਾ, ਦੁਆਰਾ ਜਨਮ ਲੈ ਕੇ ਆ ਗਏ, ਕਈ ਇਹੋ ਜਿਹੇ ਨੇ। ਇੱਥੇ ਮੈਂ ਇੱਧਰ ਤੁਹਾਡੇ ਇਲਾਕੇ ਦਾ ਹੀ ਪਿੰਡ ਸੀ, ਹੁਣ ਨਾਲ ਲੈਣਾ ਯੋਗ ਨਹੀਂ, ਮਾਨਸਾ ਤੁਹਾਡਾ ਇਲਾਕਾ ਤਾਂ ਨਹੀਂ, ਪਰ ਇੱਧਰ ਹੀ ਪੈ ਜਾਂਦਾ ਸਾਰਾ ਕੁਝ। ਮਾਨਸਾ ਇਲਾਕੇ 'ਚ ਇੱਕ ਪਿੰਡ ਸੀ, ਉੱਥੋਂ ਦਾ ਇੱਕ ਗ੍ਰੰਥੀ ਸੀ, ਉੱਥੋਂ ਦੀ ਸੰਗਤ ਵੀ ਬੈਠੀ ਹੈ, ਉਹ ਘਰ ਦੇ ਵਿੱਚ ਪਾਠ ਕਰਦਾ ਸੀ। ਪਿੰਡ ਵਿੱਚ ਇਹੋ ਜਿਹੇ ਲੋਕ ਸਨ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਗੁਰਮਤ ਦਾ, ਪਹਿਲਾਂ ਉਹਨੇ ਸਾਰੇ ਪਰਿਵਾਰ, ਜੇ ਵਿਆਹ ਹੈ ਨਾ, ਜੇ ਵੇਖਿਆ ਵੀ ਪੰਜ ਚਾਰ ਜਣੇ ਪੀ ਰਹੇ ਨੇ, ਉਹਨੇ ਬਹਿਣਾ, ਅਧੀਆ ਲਾਉਣਾ, ਫਿਰ ਰੌਲ 'ਤੇ ਬਹਿੰਦਾ ਸੀ ਜਾ ਕੇ। ਹੁਣ ਕਿਰਪਾ ਹੋਈ ਹੈ, ਚਲੋ ਉਹਨੇ ਅੰਮ੍ਰਿਤ ਛਕਿਆ, ਸਿੰਘ ਸਜਿਆ ਤੇ ਕੰਨਾਂ ਨੂੰ ਹੱਥ ਲਾਉਂਦਾ, ਤੌਬਾ ਕਰਦਾ, ਉਹ ਗੱਲ ਵੱਖ ਹੈ, ਉਹ ਇੱਕ ਗ੍ਰੰਥੀ 'ਤੇ ਸੁਧਰ ਗਿਆ। ਬੜੇ ਇਹੋ ਜਿਹੇ ਨੇ ਪਿੰਡਾਂ ਵਿੱਚ ਜਿਹੜੇ ਸਾਧ ਸੰਗਤ, ਪਿੰਡ ਵਿੱਚ ਐਡਾ ਨਸ਼ਈ ਬੰਦਾ ਨਹੀਂ ਹੁੰਦਾ ਜਿੰਨਾ ਗ੍ਰੰਥੀ ਨਸ਼ਾ ਖਾਂਦਾ, ਤੋਲਾ ਤੋਲਾ ਫੀਪ ਦਾ ਖਾਣ ਵਾਲੇ, ਪਾਈਆ ਪਾਈਆ ਭੁੱਕੀ ਦਾ ਇੱਕੋ ਵੇਲੇ 'ਚ ਖਾ ਜਾਂਦੇ ਨੇ, ਉਹ ਕੀ ਸੇਧ ਦੇਣਗੇ ਦੁਨੀਆਂ ਨੂੰ, ਉਹ ਪੰਥ ਦਾ, ਉਹ ਕੌਮ ਦਾ ਕੀ ਸਵਾਰਨਗੇ ਜਿਹੜੇ ਖੁਦ ਨਸ਼ਾ ਕਰਕੇ ਪ੍ਰਚਾਰ ਕਰਦੇ ਨੇ। ਖਿਮਾ ਕਰਨਾ, ਕਈ ਮੇਰੇ ਵਰਗੇ ਢੋਲਕੀਆਂ ਵਾਲੇ ਵੀ ਖਾਂਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਢੋਲਕੀਆਂ ਵਾਲਿਆਂ ਤੋਂ ਭਾਵ ਹੈ ਜਿਹੜੇ ਮੇਰੇ ਵਰਗੇ ਸਾਧੂ ਜਿਹੜਾ ਨੇ ਪ੍ਰਚਾਰ ਕਰਨਾ, ਉਹਨਾਂ ਨੂੰ ਵੀ ਚਾਹੀਦਾ ਥੋੜਾ ਬਹੁਤ, ਫਿਰ ਤੇ ਤਾਰਤਾ, ਫਿਰ ਤੇ ਸੰਗਤ ਵੀ ਤਰ ਗਈ ਤੇ ਬਾਬਾ ਜੀ ਵੀ ਤਰ ਗਏ, ਫਿਰ ਤੇ ਲੱਗ ਗਿਆ ਬੇੜਾ ਬੰਨਿਆ ਦੋਨਾਂ ਦਾ ਹੀ, ਵਗਤੇ ਦਾ ਵੀ ਤੇ ਸਰੋਤੇ ਦਾ ਵੀ। ਗੁਰਮੁਖੋ ਨਸ਼ਾ ਇੱਥੇ ਤੇ ਨਸ਼ਾ ਹੀ ਇੱਕੋ ਉਹ ਕਿਹੜਾ ਪੜਿਓ ਜਰਾ ਧਾਰਨਾ ਅਰਦਾਸ ਕਰਿਆ ਕਰੋ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਚੜੀ ਰਹੇ ਦਿਨ ਰਾਤ ਨਾਮ ਚੜੀ ਰਹੇ ਦਿਨ ਰਾਤ ਹੁਣ ਸਾਧ ਸੰਗਤ ਨਾਮ ਦਾ ਨਸ਼ਾ ਕਰੋ ਜਿਹੜਾ ਦਿਨ ਰਾਤ ਚੜਿਆ ਘੰਟਾ ਦੋ ਘੰਟੇ ਬਾਅਦ ਲੈ ਜਾਣੇ ਸਭ ਨਸ਼ੇ ਸਾਧ ਸੰਗਤ ਜੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਬਾਬਰਾ ਇਸ ਤੇ ਨਾਮ ਦਾ ਨਸ਼ਾ ਕੀਤਾ ਜਿਹੜਾ ਕਦੇ ਲੈਂਦਾ ਹੀ ਨਹੀਂ ਇਹ ਤੇ ਝੂਠੇ ਨਸ਼ੇ ਨੇ ਦੋ ਚਾਰ ਘੰਟੇ ਬਾਅਦ ਲੈ ਜਾਣਗੇ ਨਾਲੇ ਸਰੀਰ ਬਰਬਾਦ ਨਾਲੇ ਪੈਸਾ ਬਰਬਾਦ ਨਾਲੇ ਮਨ ਵਿੱਚ ਵਿਸ਼ੇ ਵਿਕਾਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਨਸ਼ੇ ਜਿਤ ਖਾਧੇ ਤਨ ਪੀੜੀ ਹੈ ਮਨ ਮੈਂ ਚੱਲੇ
ਵਿਕਾਰ
ਵਿਕਾਰ ਸੋ ਸਾਧ ਸੰਗਤ ਨਸ਼ੇ ਇਹਨਾਂ ਤੋਂ ਬਚੋ ਗੁਰੂ ਘਰ ਦੇ ਵਜ਼ੀਰਾਂ ਦਾ ਸਤਿਕਾਰ ਕਰੋ ਯੋਗ ਤਨਖਾਹ ਦਿਓ ਜਿੰਨੇ ਦੇ ਉਹ ਯੋਗ ਨੇ ਜੇ ਚੰਗਾ ਕਥਾ ਵਾਚਕ ਹੈ ਚੰਗਾ ਗ੍ਰੰਥੀ ਹੈ ਜਿਹੜਾ ਸਾਰੇ ਪਿੰਡ ਦਾ ਸੁਧਾਰ ਕਰ ਸਕਦਾ ਉਹਨੂੰ 5000 ਵੀ ਦੇ ਦੋਗੇ ਤਾਂ ਵੀ ਕੋਈ ਜ਼ਿਆਦਾ ਨਹੀਂ ਜਿਹੜੇ ਤਕੜੇ ਤਕੜੇ ਵਿਦਵਾਨ ਨੇ ਜਿਹੜੇ ਸਾਰੇ ਗੁਰੂ ਗ੍ਰੰਥ ਸਾਹਿਬ ਮਰ ਦੀ ਕਥਾ ਸਾਧ ਸੰਗਤ ਭਾਵੇਂ ਕਿ ਕੋਈ ਅੰਤ ਨਹੀਂ ਪਾ ਸਕਦਾ ਪਰ ਫਿਰ ਵੀ ਜਿੱਥੋਂ ਮਰਜ਼ੀ ਕਥਾ ਕਰਾ ਲਓ ਜਿੱਥੋਂ ਮਰਜ਼ੀ ਸੂਰਜ ਪ੍ਰਕਾਸ਼ ਦੀ ਕਥਾ ਕਰਾ ਲਓ ਗੁਰਪ੍ਰਤਾਪ ਸੂਰਜ ਦੀ ਜਾਂ ਕੋਈ ਵੀ ਗ੍ਰੰਥ ਜਿਹੜੇ ਕਥਾ ਕਰਨ ਜਾਣਦੇ ਨੇ ਉਹਨਾਂ ਨੂੰ 5-5, 6-6 ਹਜ਼ਾਰ ਦੇ ਦਿਓਗੇ ਕੁਛ ਨਹੀਂ ਹੋ ਚੱਲੇ ਸਤ ਜਿਹੜੇ ਜਿੰਨੇ ਯੋਗ ਹੈ ਨਾ ਉਹਨੇ ਯੋਗ ਗ੍ਰੰਥੀ ਦਾ ਸਤਿਕਾਰ ਕਰਨਾ ਬੜਾ ਜ਼ਰੂਰੀ ਹੈ ਗ੍ਰੰਥੀ ਸਿੰਘ ਤੇ ਸਕੂਟਰ ਲੈ ਆਵੇ ਕਹਿਣਗੇ ਚੰਗਾ ਹੀ ਗੱਫਾ ਮਿਲਿਆ ਉਹ ਜਿਹੜਾ ਲਈ ਫਿਰਦਾ ਤੇ ਆਪ ਵੇਖ ਲਓ ਦਿਨ ਰਾਤ ਗੱਡੀਆਂ 'ਚ ਘੁੰਮਦੇ ਆ ਕੋਈ ਫਰਵਾ ਗ੍ਰੰਥੀ ਸਿੰਘ ਦਾ ਸਕੂਟਰ ਵੀ ਚੁੱਭਦਾ ਗ੍ਰੰਥੀ ਦੀ ਪੱਗ ਵੀ ਸੋਹਣੀ ਵੱਜੀ ਇਹਨਾਂ ਨੂੰ ਚੁੱਭਦੀ ਪਰ ਗੁਰਮੁਖੋ ਜੇ ਯੋਗ ਗ੍ਰੰਥੀ ਹੈ ਉਹਦਾ ਨਿਰਾਦਰ ਕਰੋਗੇ ਉਹਦਾ ਲੇਖਾ ਦੇਣਾ ਔਖਾ ਹੋ ਜਾਣਾ ਯਾਦ ਰੱਖਣਾ ਕੱਲ੍ਹ ਸੁਣਿਆ ਪੜੋਗੇ ਫਿਰ ਧਾਰਨਾ ਇੱਕ ਵਾਰ ਉਹ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਵੇ ਓਹੋ ਲੇਖਾ ਦੇਣਾ ਔਖਾ ਹੋ ਅੱਧੀ ਅੱਧੀ ਬੋਲੇ ਉਹ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਵੀ ਦਾਦੇ ਨੇ ਆਖਿਆ ਸੀ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਵਿਓ, ਵੇਖਿਓ ਕਿਤੇ ਮੱਥਾ ਨਾ ਫਕੀਰਾਂ ਨਾਲ ਲਾਇਓ, ਲੇਖਾ ਦੇਣਾ ਔਖਾ ਹੋ ਜੂਗਾ, ਹੋ ਗਿਆ ਔਖਾ।
ਕਿਤੇ ਭੁੱਲ ਕੇ ਵੀ ਪਾਪ ਨਾ ਕਮਾਇਓ,
ਜੇ ਸੱਚਮੁੱਚ ਕੋਈ ਫਕੀਰ ਮਿਲ ਗਿਆ, ਸਾਧੂ ਨਾਂ ਦੁਆਰੇ ਸਾਧ ਸਾਧ ਕਹਾਇਆ ਵਾਲੀ ਅਵਸਥਾ ਤੱਕ ਜਿਹੜਾ ਪਹੁੰਚਿਆ, ਕੋਈ ਐਸਾ ਸਾਧੂ ਮਿਲ ਗਿਆ, ਜੇ ਕਿਤੇ ਉਹਦਾ ਨਿਰਾਦਰ ਹੋ ਗਿਆ ਨਾ ਖਰਾਬ ਹੋ ਜਾਣਾ ਕੰਮ। ਗ੍ਰੰਥੀ ਜੇ ਯੋਗ ਹੈ ਉਹਦਾ ਯੋਗ ਸਤਿਕਾਰ ਕਰੋ, ਯੋਗ ਸਤਿਕਾਰ ਕਰਨਾ ਚਾਹੀਦਾ। ਸੋ ਜਰਾ ਧਿਆਨ ਦੇਣਾ, ਹੁਣ ਹਾਲ ਕੀ ਹੋ ਗਿਆ ਸਾਡਾ, ਸੁਣਨ ਵਾਲਾ ਵੀ ਉਹੋ ਜਿਹਾ, ਸੁਣਾਉਣ ਵਾਲਾ ਵੀ ਉਹੋ ਜਿਹਾ, ਫਿਰ ਕਿਵੇਂ ਬੇੜਾ ਬੰਨੇ ਲੱਗੇਗਾ। ਮਾਤਾ ਜਿਹਨੂੰ ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਸੀ, ਉਹਨੇ ਭਾਈ ਮਹਿੰਗੇ ਨੂੰ ਬਿਲਕੁਲ ਸਹੀ ਰਾਹ ਵਿਖਾਇਆ। ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਸਿੱਖੀ ਦੇ ਦਿਓ। ਮਹਾਰਾਜ ਨੇ ਸਿੱਖੀ ਦਿੱਤੀ ਤੇ ਰੰਗ ਚੜ ਗਿਆ, ਮਨ ਹੋ ਗਿਆ ਨਿਰਮਲ, ਬਿਲਕੁਲ ਮਨ ਸਾਫ ਹੋ ਗਿਆ। ਫਿਰ ਜਦੋਂ ਮਨ ਨਿਰਮਲ ਹੋ ਜਾਏ ਨਾ ਗੁਰਮੁਖੋ, ਸਰੀਰ ਇਹ ਜਿਹੜਾ ਤਨ ਹੈ ਪਾਣੀ ਨਾਲ ਸਾਫ ਹੋਣਾ, ਮਨ ਬਾਣੀ ਨਾਲ ਸਾਫ ਹੋਣਾ ਹੈ, ਪਰ ਜਦੋਂ ਮਨ ਸਾਫ ਹੋ ਜਾਵੇ ਫਿਰ ਕਬੀਰ ਸਾਹਿਬ ਨੂੰ ਕਹਿਣਾ ਪੈ ਗਿਆ। ਕਿੱਥੇ ਤੇ ਕਹਿੰਦੇ ਨੇ ਰੱਬ, ਕਬੀਰ ਸਾਹਿਬ ਕਹਿੰਦੇ ਨੇ ਮੇਰੇ ਵਿੱਚ ਕੀ ਪਾਵਰ ਹੈ, ਪਰ ਜਦੋਂ ਰੱਬ ਮਗਰ ਮਗਰ ਫਿਰਦਾ ਫਿਰ ਕਹਿਣਾ ਪਿਆ ਭਗਤ ਜੀ ਨੂੰ, ਭਗਤ ਕਬੀਰ ਜੀ ਕਹਿੰਦੇ ਨੇ
ਪਿੱਛੇ ਲੱਗਿਆ ਜੀ ਰਾਮ
ਤੀਰਥਾਂ ਤੇ ਜਾਓ ਤੇ ਸੇਵਾ ਕਰੋ ਵੱਧ ਤੋਂ ਵੱਧ, ਪਿੰਡ ਵਾਲੇ ਗੁਰਦੁਆਰੇ ਸੇਵਾ ਕਰੋ, ਮਨ ਨਿਰਮਲ ਹੋਏਗਾ ਤੇ ਫਿਰ ਹੀ ਸਾਡਾ ਸਾਧ ਸੰਗਤ ਜੀਵਨ ਸਫਲ ਹੋ ਸਕਦਾ। ਮਨ ਨਿਰਮਲ ਹੋਵੇ, ਕਿਰਪਾ ਹੋ ਜਾਏ ਸਤਿਗੁਰਾਂ ਦੀ। ਭਾਈ ਮਹਿੰਗਾ ਸੇਵਾ ਕਰਦਾ ਰਿਹਾ ਕਰਦਾ ਰਿਹਾ, ਘਰ ਵਾਲੇ ਕਹਿੰਦੇ ਘਰ ਨਹੀਂ ਜਾਣਾ, ਬੜਾ ਤਕੜਾ ਸੇਠ ਹੈ, ਸ਼ਾਹੂਕਾਰ ਹੈ, ਮਾਇਆ ਦੀ ਕਮੀ ਨਹੀਂ, ਨੌਕਰ ਚਾਕਰ ਬੜੇ ਨੇ। ਉਹ ਕਹਿਣ ਲੱਗਾ ਬਸ ਹੁਣ ਘਰ ਤੋਂ ਕੀ ਲੈਣਾ, ਹੁਣ ਨਹੀਂ ਜਾਣਾ। ਕਿਉਂ? ਕਿਉਂਕਿ ਹੁਣ ਮੈਂ ਸਾਰੀ ਜ਼ਿੰਦਗੀ ਸੇਵਾ ਕਰਕੇ ਬਤੀਤ ਕਰਨੀ, ਬਥੇਰਾ ਚਿਰ ਘਰ ਕੱਢਿਆ, ਹੁਣ ਬੱਚੇ ਆਪੇ ਘਰ ਬਾਰ ਸਾਂਭ ਲੈਣਗੇ, ਮੈਨੂੰ ਨਹੀਂ ਲੋੜ। ਮਨ ਉਪਰਾਮ ਹੋ ਗਿਆ, ਮਨ ਵੈਰਾਗੀ ਹੋ ਗਿਆ, ਮੈਂ ਨਹੀਂ ਜਾਣਾ ਹੁਣ ਘਰ ਵਾਪਸ। ਬੜਾ ਕਹਿੰਦੇ ਰੇ ਭਾਈ ਮਹਿੰਗੇ ਸਿੱਖ ਨੂੰ, ਕਹਿੰਦੇ ਭਾਈ ਚੱਲ ਘਰ, ਕਹਿੰਦਾ ਮੈਂ ਨਹੀਂ ਜਾਣਾ। ਉੱਥੇ ਹੀ ਸੇਵਾ, ਦਿਨ ਰਾਤ ਸੇਵਾ, ਦਿਨ ਰਾਤ ਲੰਗਰ ਚ ਸੇਵਾ ਕਰਦਾ। ਇਹਨੂੰ ਹੁਕਮ ਹੈ ਸਤਿਗੁਰਾਂ ਵੱਲੋਂ, ਗੁਰੂ ਅਮਰਦਾਸ ਮਹਾਰਾਜ ਵੱਲੋਂ, ਭਾਈ ਮਹਿੰਗਿਆ ਜਿੰਨੀ ਲੰਗਰ ਦਾ ਜਿੰਨਾ ਸਮਾਨ ਹੈ ਨਾ, ਜੇ ਪ੍ਰਸ਼ਾਦੇ ਵੱਧ ਜਾਣ, ਦਾਲ ਵੱਧ ਜਾਏ ਤੇ ਗਾਵਾਂ ਨੂੰ, ਜੇ ਉਦੋਂ ਵੀ ਲੰਗਰ ਵੱਧ ਜੇ ਤੇ ਦਰਿਆ ਦੇ ਵਿੱਚ ਪਾਇਆ ਕਰ ਮੱਛੀਆਂ ਖਾ ਲਿਆ ਕਰਨਗੀਆਂ। ਲੰਗਰ ਦਾ ਨਿਰਾਦਰ ਕਰਨਾ ਬਹੁਤ ਵੱਡਾ ਪਾਪ ਹੈ। ਲੰਗਰ ਜਿਹੜਾ ਹੈ, ਲੰਗਰ ਦਾ ਨਿਰਾਦਰ ਨਾ ਹੋਵੇ। ਹੁਣ ਜਿਹੜਾ ਪ੍ਰਸ਼ਾਦਾ ਹੈ ਉਹ ਜਿਹੜਾ ਵੱਧ ਜਾਏ ਗਾਵਾਂ ਨੂੰ, ਜੇ ਹੋਰ ਵੀ ਵੱਧ ਜਾਏ ਤਾਂ ਫਿਰ ਦਰਿਆ 'ਚ ਪਾ ਆਇਆ ਕਰ, ਮੱਛੀਆਂ ਖਾ ਲਿਆ ਕਰਨਗੀਆਂ। ਕਿਉਂਕਿ 784 ਲੱਖ ਦੇ ਵਿੱਚੋਂ 42,000 ਧਰਤੀ 'ਤੇ ਹੈ, 42,000 ਜੀਵ ਜਿਹੜੇ ਨੇ ਉਹ ਸਮੁੰਦਰ ਵਿੱਚ ਨੇ, ਪਾਣੀ ਵਿੱਚ, ਉਹ ਖਾ ਲਿਆ ਕਰਨਗੇ। ਭਾਈ ਮਹਿੰਗਾ ਕਹਿੰਦਾ ਸਤ ਬਚਨ, ਸਤਿਗੁਰੂ ਆਪ ਜੀ ਦਾ ਹੁਕਮ ਸਿਰ ਮੱਥ, ਸਤ ਬਚਨ, ਸਤ ਬਚਨ ਦੇ ਅਧਿਕਾਰੀ ਬਣਨਾ ਕੋਈ ਸੌਖੀ ਜੀ ਗੱਲ ਨਹੀਂ। ਆਪਾਂ ਤੇ ਟੋਕਾ ਟੋਕੀ ਬਹੁਤ ਕਰਦੇ ਹਾਂ, ਆਹ ਨਹੀਂ ਠੀਕ, ਆਹ ਨਹੀਂ ਠੀਕ, ਆਹ ਨਹੀਂ ਠੀਕ, ਪਰ ਸੰਤ ਹੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ। ਤਰਦਾ ਹੀ ਉਹ ਹੈ ਜਿਹੜਾ ਬਚਨ ਕਮਾ। ਸੋ ਬਚਨ ਮੰਨਣ ਦੀ ਆਦਤ ਪਾਈਏ, ਸਤ ਬਚਨ ਕਹਿਣ ਦਾ ਸੁਭਾਅ ਬਣਾਈਏ। ਪਰ ਆਪਣਾ ਕੀ ਹਾਲ ਹੈ, ਸਾਧ ਸੰਗਤ ਜੀ ਨਾਲੇ ਮੱਥੇ ਵੀ ਨਾਲੇ ਜਵਾਬ ਵੀ, ਸਲਾਮ ਜਵਾਬ ਦੋਵੇਂ ਕਰੇ, ਨਾਲੇ ਮੱਥਾ ਵੀ ਟੇਕਦਾ ਨਾਲੇ ਜਵਾਬ ਵੀ ਦਿੰਦਾ, ਮੁੰਡੋ ਖੁੱਥਾ ਜਾਏ, ਨਮਸਕਾਰ ਵੀ ਪਰ ਜਵਾਬ ਵੀ, ਇਹ ਨਹੀਂ ਸਤ ਬਚਨ। ਬਸ ਸਤ ਬਚਨ ਦਾ ਜਿਹੜਾ ਅਧਿਕਾਰੀ ਹੈ ਸਤਿਗੁਰ ਦੀ ਬਖਸ਼ਿਸ਼। ਹੁਣ ਸਾਧ ਸੰਗਤ ਮਹਿੰਗਾ ਕਹਿੰਦਾ ਸਤ ਬਚਨ ਮਹਾਰਾਜ, ਅੱਜ ਭਾਈ ਮਹਿੰਗਾ ਲੰਗਰ ਵੱਧ ਗਿਆ, ਗਾਵਾਂ ਨੂੰ ਪਾਇਆ ਫੇਰ ਵੀ ਵੱਧ ਗਿਆ, ਇਹਨੇ ਸੋਚਿਆ ਚਲੋ ਹੁਣ ਆਪਾਂ ਦਰਿਆ ਵਿੱਚ ਪਾ ਆਈਏ। ਭਾਈ ਮਹਿੰਗਾ ਧਿਆਨ ਦਿਓ, ਭਾਈ ਭਾਈ ਮਹਿੰਗਾ ਚੁੱਕ ਕੇ ਨਾ ਪ੍ਰਸ਼ਾਦੇ, ਟੋਕਰਾ ਪ੍ਰਸ਼ਾਦਿਆਂ ਵਾਲਾ ਸਿਰ ਤੇ, ਬਾਲਤਾ ਹੱਥ 'ਚ ਦਾਲ ਵਾਲਾ, ਦਰਿਆ ਦੇ ਵਿੱਚ ਪਾਉਣ ਚੱਲਿਆ ਪਾਣੀ 'ਚ, ਰਾਹ 'ਚ ਤੁਰਿਆ ਜਾਂਦਾ ਹੈ, ਚਾਰ ਚੋਰ ਮਿਲ ਪਏ ਨੂੰ ਰਾਹ 'ਚ, ਚਾਰ ਉਹ ਤੁਰੇ ਆਉਣ ਅੱਗੋਂ, ਉਹ ਚੱਲੇ ਨੇ ਗੋਇੰਦਵਾਲ ਸਾਹਿਬ ਚੋਰੀ ਕਰਨ, ਆਖੋ ਸਤਨਾ
ਸ੍ਰੀ ਵਾਹਿਗੁਰੂ।
ਲੈ ਗੁਰੂ ਘਰਾਂ ਵਿੱਚ ਵੀ ਚੋਰੀਆਂ ਬੜੇ ਨੇ, ਗੋਲਕ ਚੋਰ, ਆ ਜੁੱਤੀਆਂ ਚੋਰਾਂ ਦੀ ਤਾਂ ਅੰਤੀ ਕੋਈ ਨਹੀਂ, ਆ ਭਾਪੇ ਤੇ ਜੁੱਤੀਆਂ ਸਾਫ ਕਰਦੇ ਨੇ, ਇੱਥੇ ਮੈਂ ਵੇਖਿਆ ਦਿੱਲੀ ਉਹ ਜੋੜੇ ਨੂੰ ਸਾਫ ਹੀ ਨਹੀਂ ਕਰਦੇ, ਪਾਲਿਸ਼ ਵੀ ਕਰਦੇ ਨੇ, ਬੜਾ ਫਰਕ ਹੈ ਉਹਨਾਂ ਦੇ ਤੇ ਸਾਡੀ ਸੇਵਾ 'ਚ। ਆਪਾਂ ਵੀ ਘੜਾ ਘੱਟ ਹਾਂ ਪਾਲਿਸ਼ ਤੇ, ਆਪਾਂ ਵੀ ਕਰਨੇ। ਭਾਪੇ ਜਿਹੜੇ ਨੇ 70-70 ਲੱਖ ਦੀਆਂ ਗੱਡੀਆਂ ਚੁੱਤਰਦੇ ਨੇ, ਝਾੜਦੇ ਨੇ, ਜੋੜੇ ਪੁੱਛੋਗੇ ਤੁਸੀਂ ਸੇਵਾ ਕਿਉਂ ਕਰਦੇ ਹੋ, ਕਹਿੰਦੇ ਸਾਨੂੰ ਸਭ ਕੁਝ ਇਹਨਾਂ 'ਚੋਂ ਮਿਲਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸੇਵਾ 'ਚੋਂ ਦਿੱਲੀ ਵਾਲੇ ਜਿਹੜੇ ਨੇ, ਪਰ ਸਾਡੇ 'ਚ ਆਪਾਂ ਵੀ ਘੱਟ ਨਹੀਂ, ਜੋੜੇ ਆਪਾਂ ਵੀ ਝਾੜਦੇ ਹਾਂ, ਜੋੜੇ ਉਹ ਵੀ ਝਾੜਦੇ ਨੇ, ਉਹਨਾਂ ਦੇ ਸਾਡਾ ਇੰਨਾ ਹੀ ਫਰਕ ਹੈ, ਉਹ ਪਾਲਿਸ਼ ਉੱਥੇ ਕਰਦੇ ਨੇ, ਆਪਾਂ ਘਰ ਲਿਆ ਕੇ ਕਰਨੇ ਆ, ਫਰਕ ਇੰਨਾ ਹੀ ਬਸ। ਆਪਾਂ ਕਹਿੰਦੇ ਚਲੋ ਘਰ ਚੱਲ ਕੇ ਕਰਾਂਗੇ, ਪਾਲਿਸ਼ ਹੀ ਕਰਨੀ, ਫਰਕ ਹੈ ਇੰਨਾ ਕੀ ਹੈ, ਬਸ ਹਿਸਾਬ ਲਾ ਲਓ। ਜੁੱਤੇ ਜੁੱਤੀਆਂ ਦੇ ਚੋਰ ਵੀ ਫੜੇ। ਹੁਣ ਸਾਧ ਸੰਗਤ ਸਾਡੇ ਦੀਵਾਨ ਚੱਲਦੇ ਸੀ ਇੱਕ ਥਾਂ ਤੇ, ਅਮਲੀ ਸੀ ਕੋਈ ਤਕੜਾ ਹੀ, ਉਹਨੇ ਵੇਖਿਆ ਜਿੰਨੀਆਂ ਜੁੱਤੀਆਂ ਲੱਭੀਆਂ ਨਾ ਆਲੇ ਦੁਆਲੇ, ਕਿਸੇ ਦੀ ਘਾਹ 'ਚ, ਕਿਸੇ ਦੀ ਦਰਖਤ ਥੱਲੇ, ਕਿਸੇ ਦੀ ਟਰਾਲੀ ਥੱਲੇ, ਪੰਡ ਬੰਨ ਲਈ, ਇਕੱਠੀਆਂ ਕਰ ਲਈਆਂ ਸਾਰੀ, ਅਮਲੀ ਸੀ ਤਕੜਾ। ਤੇ ਲੰਘਿਆ ਸਮਾਂ, ਦੀਵਾਨ ਇੱਕ ਦੀਵਾਨ ਤੇ ਆਇਆ ਹੀ ਨਹੀਂ, ਤੀਜੇ ਦੀਵਾਨ 'ਚ ਆ ਕੇ ਉਹਨਾਂ ਜੁੱਤੀਆਂ ਦੀ ਸੇਲ ਲਾ ਲਈ ਦੀਵਾਨ 'ਚ ਹੀ, ਕਿਉਂਕਿ ਦਿਮਾਗ ਤੇ ਮਤ ਤੇ ਮਾਰੀ ਜਾਂਦੀ, ਅਮਲ ਕਿਤੇ ਦਿਮਾਗ ਰਹਿਣ ਦਿੰਦਾ, ਮਤ ਤੇ ਮਾਰੀ ਗਈ, ਇਹ ਨਹੀਂ ਪਤਾ ਵੀ ਇੱਥੇ ਹੀ ਤੇ ਝੁੱਕ ਕੇ ਲਗਿਆ, ਉੱਥੇ ਹੀ ਸੇਲ ਕਰ ਲਈ। ਸਾਧ ਸੰਗਤ ਜੀ ਫਿਰ ਉਹੀ ਜੁੱਤੀਆਂ ਪਈਆਂ ਸਿਰ 'ਚ, ਹੁੰਦਾ ਐਸਾ ਹੀ ਹੈ, ਕਿਉਂਕਿ ਮਤ ਮਾਰੀ ਜਾਂਦੀ ਹੈ। ਅਮਲ ਇਹ ਨਸ਼ਾ ਐਸੀ ਚੀਜ਼ ਹੈ ਜਿਹੜਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ, ਨਸ਼ਾ ਸਰੀਰ ਵਿੱਚ ਕੁਛ ਵੀ ਰਹਿਣ ਨਹੀਂ ਦਿੰਦਾ। ਵੀਰੋ ਭਾਈਓ ਛੱਡ ਦਿਓ, ਇਹ ਬੜੀ ਭੈੜੀ ਬਿਮਾਰੀ ਹੈ, ਇਹਦੇ ਤੋਂ ਬਚੀਏ। ਨਸ਼ਿਆਂ ਦੇ ਨਾਲ ਬੜੇ ਘਰ ਉੱਜੜੇ ਨੇ, ਬੜੇ ਘਰ ਪੱਟੇ ਗਏ। ਇੱਕ ਦੀ ਮਰ ਗਈ ਮਾਤਾ, ਪਰਿਵਾਰ ਚਾਰ ਭਰਾ ਸਨ, ਬਾਕੀ ਸਾਰੇ ਕੰਮ ਕਰਨ ਵਾਲੇ ਸੀ, ਇਕੱਲੇ ਨਹੀਂ ਸੀ ਕਰਦੇ। ਮਾਂ ਮਰ ਗਈ ਹਾੜੀ ਚਾ ਕੇ, ਜ਼ਿਮੀਂਦਾਰ ਤੇ ਕਹਿੰਦੇ ਹਾੜੀ ਵੇਲੇ ਤੇ ਕਹਿੰਦੇ ਵੀ ਬਸ ਹੁਣ ਪਾਸੇ ਹਟ ਜਾਓ, ਕੋਈ ਕੰਮ ਨਹੀਂ ਕਰਨਾ। ਮਾਂ ਮਰ ਗਈ ਕਹਿੰਦੇ ਖਰਾਬ ਹੋ ਗਿਆ ਕੰਮ ਲਾਉਣ, ਮਾਤਾ ਨੇ ਵੀ ਹਾੜੀ 'ਚ ਮਰਨਾ ਸੀ, ਅੱਗੇ ਪਿੱਛੇ ਮਰ ਜਾਂਦੀ, ਸੰਸਕਾਰ ਤੇ ਕਰਤਾ, ਕਹਿੰਦੇ ਫੁੱਲ ਕਿਵੇਂ ਪਾਈਏ। 10-11 ਦਿਨ ਫੁੱਲ ਟੰਗੇ ਰਹੇ, ਆਖਿਰਕਾਰ ਕਹਿੰਦੇ ਭਾਈ ਆਪਾਂ ਸਾਰਿਆਂ ਦੇ ਵਿੱਚੋਂ ਕੋਈ ਨਹੀਂ ਜਾ ਸਕਦਾ, ਕਿਉਂਕਿ ਸਾਰੇ ਕੰਮਾਂ ਕਾਰਾਂ ਵਾਲੇ ਨੇ, ਅਮਲੀ ਇਹਨੇ ਕਿਹੜਾ ਕੁਝ ਕਰਨਾ, ਇਹਨੂੰ ਭੇਜਦੇ ਨੇ। ਅਮਲੀ ਸੀ ਨਸ਼ਾ ਖਾਣ ਵਾਲਾ ਬਹੁਤ, ਉਹਨੂੰ ਕਹਿੰਦੇ ਅਮਲੀਆ ਫੁੱਲ ਪਾਇਆ ਜਾ ਕੇ, ਕਹਿੰਦਾ ਪਾਇਆ ਉਹਨੇ, ਕਹਿੰਦੇ ਫੁੱਲ ਤੇ ਪਾਇਓ ਨਿਆਂ ਤੇ ਲੰਜ ਕਰੋ ਫਿਰ ਮੈਨੂੰ ਮੇਰਾ ਵੀ ਸਮਾਨ ਦੇ ਦਿਓ ਨਾ ਨਾਲ ਫੁੱਲ ਤੇ ਪਾਵਾਂਗੇ ਉਹ ਕਹਿੰਦੇ ਵੀ ਆਪਾਂ ਜਾਵਾਂਗੇ ਕਹਿੰਦੇ ਟਾਈਮ ਖਰਾਬ ਹੋਏਗਾ ਇਹਨੂੰ ਨਸ਼ਾ ਦੇ ਦਿਓ ਥੋੜਾ ਉਹਨਾਂ ਨੇ ਥੋੜੀ ਜਿਹੀ ਭੀਮ ਉਹਦੇ ਪੱਲੇ ਬੰਨਤੀ ਲੈ ਜਾ ਫਿਰ ਉਹ ਫਿਰ ਫਰੀ ਦੀ ਖੁੱਲੀ ਮਿਲੀ ਸੀ ਖਾਈ ਵੀ ਖੁੱਲਾ ਗੱਫਾ ਗਿਆ ਅੱਧ ਚ ਪਹੁੰਚਿਆ ਹਰਿਦੁਆਰ ਦੇ ਉਹ ਸੋਚਦਾ ਹੈ ਵੀ ਭੀਮ ਤੇ ਰਹਿ ਗਈ ਥੋੜੀ ਫੁੱਲ ਪਾਉਣ ਚੱਲਿਆ ਬੇਬੇ ਤੇ ਕਿਤੇ ਮੇਰੇ ਵੀ ਨਾਲ ਹੀ ਨਾ ਤਰ ਜਾਣ ਵੀ ਇਹ ਤਾਂ ਥੋੜੀ ਰਹਿ ਗਈ ਵੀ ਜੇ ਅੱਗੇ ਗਿਆ ਕੀ ਪਤਾ ਲੱਗਦਾ ਮੁੱਕ ਜਾਏ ਫਿਰ ਔਖਾ ਹੋ ਜਾਣਾ ਕੰਮ ਕਿੱਥੋਂ ਲੱਭਦਾ ਫਿਰਾਂਗਾ ਪੈਸਾ ਕੋਲ ਹੈ ਕੋਈ ਨਹੀਂ ਅੱਧ ਵਿਚਾਲੇ ਦਰਖਤ ਤੇ ਟੰਗ ਕੇ ਫੁੱਲ ਕਹਿੰਦਾ ਬੇਬੇ ਨੂੰ ਟੇਕ ਕੇ ਮੱਥਾ ਆ ਗਿਆ ਕਹਿੰਦਾ ਬਸ ਇੱਥੇ ਠੀਕ ਹੈ ਜਦੋਂ ਵਾਪਸ ਆਇਆ ਨਾ ਉਹ ਕਹਿੰਦੇ ਉਹ ਅਮਲੀ ਆ ਗਿਆ ਤੂੰ ਕਹਿੰਦਾ ਹਾਂ ਫੁੱਲ ਪਾਇਆ ਆਂਦਾ ਪਾਇਆ ਉਹ ਕਹਿੰਦੇ ਨਹੀਂ ਏਡੀ ਛੇਤੀ ਤੇ ਪਾ ਨਹੀਂ ਉਹ ਤੂੰ ਝੂਠ ਤੇ ਨਹੀਂ ਬੋਲਦਾ ਕਹਿੰਦਾ ਨਾ ਨਾ ਪਾ ਕੇ ਆਇਆ
ਅੱਛਾ
ਉਹ ਆਪਸ 'ਚ ਗੱਲਾਂ ਕਰਦੇ ਨੇ ਤਿੰਨੇ ਭਰਾ ਕਹਿੰਦੇ ਝੂਠ ਬੋਲਦਾ ਇੰਜ ਤੇ ਇਹਨੇ ਮੰਨਣਾ ਨਹੀਂ ਇਹਨੂੰ ਤਰੀਕੇ ਨਾਲ ਮਨਾਉਣਾ ਪੈਣਾ ਸਵੇਰੇ ਕਹਿੰਦੇ ਕਿਵੇਂ ਕਹਿੰਦੇ ਕੋਈ ਨਹੀਂ ਸਵੇਰੇ ਵਿਉਂਤ ਕੱਢਾਂਗੇ ਕੋਈ ਸਵੇਰੇ ਚਾਰੇ ਭਰਾ ਇਕੱਠੇ ਹੋ ਗਏ ਅਮਲੀ ਨੂੰ ਕਹਿੰਦੇ ਅਮਲੀਆ ਝੂਠ ਬੋਲਦਾ ਬੇਬੇ ਨੂੰ ਤੂੰ ਛੱਡ ਕੇ ਨਹੀਂ ਆਇਆ ਉੱਥੇ ਕਹਿੰਦੇ ਕਿਉਂ ਕਹਿੰਦੇ ਰਾਤ ਬੇਬੇ ਆਈ ਸੀ ਰਾਤ ਬੇਬੇ ਆਈ ਸੀ ਇੱਕ ਬੋਲਿਆ ਕਹਿੰਦੇ ਕੀ ਆਂਦੀ ਸੀ ਬੇਬੇ ਆਂਦੀ ਸੀ ਮੈਨੂੰ ਅਮਲੀ ਤੇ ਛੱਡ ਕੇ ਨਹੀਂ ਆਇਆ ਰਾਹ 'ਚ ਹੀ ਛੱਡ ਆਇਆ ਹਰਿਦੁਆਰ ਤੇ ਮੈਂ ਪਹੁੰਚੂ ਹੀ ਨਹੀਂ ਆਂਦਾ ਸੱਚੀ ਆਈ ਸੀ ਕਹਿੰਦੇ ਹਾਂ ਬੇਬੇ ਵੀ ਆਪਣੀ ਕਮਲੀ ਹੋਈ ਰਹੀ ਜਿੰਨੀ ਇੱਧਰ ਨੂੰ ਆਈ ਸੀ ਇੰਨੀ ਹਰਿਦੁਆਰ ਨੂੰ ਤੁਰ ਜਾਂਦੀ ਜਿੰਨੀ ਵਾਪਸ ਆਈ ਸੀ ਇਹਨੂੰ ਪਰੇ ਨੂੰ ਤੁਰ ਜਾਂਦੀ ਕੀ ਫਰਕ ਪੈਣ ਲੱਗਾ ਸੀ ਕਹਿੰਦਾ ਨਾਲੇ ਮੈਨੂੰ ਜੁੱਤੀਆਂ ਪਵਾਈਆਂ ਲੈ ਅਮਲੀਆਂ ਦੀਆਂ ਕਰਤੂਤਾਂ ਵੇਖ ਲਓ ਕੱਲ ਸਾਡੇ ਮੁੰਡਿਆਂ ਨੇ ਪੁੱਛਿਆ ਕਹਿੰਦੇ ਰਾਹ ਕਿੱਧਰ ਨੂੰ ਜਾਣਾ ਇੱਥੇ ਮਾਨਸਾ ਰੋਕ ਲਈ ਗੱਡੀ ਜਥੇ ਵਾਲੇ ਕਹਿੰਦੇ ਸੀ ਅਸੀਂ ਸਰਸੇ ਨੂੰ ਜਾਣਾ ਪਹਿਲੇ ਦਿਨ ਤੇ ਕਪੂਰਥਲੇ ਨੂੰ ਆਏ ਸਨ ਡੱਬ ਵਾਲੀਆਂ ਨੂੰ ਪਤਾ ਨਹੀਂ ਸੀ ਕੱਲ ਇੱਧਰੋਂ ਪੁੱਛਣਾ ਪਿਆ ਦੋ ਅਮਲੀ ਮਿਲ ਗਏ ਕਹਿੰਦੇ ਖਹਿੜਾ ਛਡਾਉਣਾ ਔਖਾ ਹੋ ਗਿਆ ਸਮਝ ਨਾ ਲੱਗੇ ਵੀ ਕਰੀਏ ਕੀ ਸਾਡਾ ਮੁੰਡਾ ਇੱਕੋ ਕਹਿੰਦਾ ਮੇਰਾ ਤੇ ਇੰਨਾ ਅੱਕ ਗਿਆ ਜੀ ਕਰੇ ਡੈਸ਼ਬੋਰਡ 'ਚ ਸਿਰ ਮਾਰਾ ਉਹ ਕਿਤੇ ਤੁਸੀਂ ਵੀ ਖਾਣ ਦੇ ਨਹੀਂ ਲੱਗ ਗਏ ਅਮਲੀ ਕਿਤੇ ਇੱਧਰ ਵੀ ਹੋ ਗਿਆ ਵਾ ਕੰਮ ਇਹ ਵੀ ਅੱਕ ਜਾਂਦੇ ਨੇ ਵਿਚਾਰੇ ਵੀ ਕਰੀਏ ਕੀ ਰਾਤ ਨੂੰ ਜਲੰਧਰ ਸਵੇਰ ਵੇਲੇ ਕਹਿਣਗੇ ਚਲੋ ਹੁਣ ਉੱਥੇ ਸਰਸੇ ਰਾਤੋ ਰਾਤ ਚੁੱਕੋ ਸਾਊਂਡ ਸਾਰਾ ਇੱਧਰ ਇੱਧਰ ਨੂੰ ਹੋ ਸਕਦਾ ਵੀ ਚਮਚਾ ਲਾ ਲੈਂਦੇ ਹੁਣ ਕਿਹੜਾ ਪਤਾ ਲੱਗਦਾ ਸੁੱਕੇ ਮਾਲ ਦਾ ਹੁਣ ਵੇਖ ਲਓ ਲਾਲੋ ਸਾਹਿਬ ਇਹਨੂੰ ਸੈੱਟ ਹੀ ਰੱਖਿਆ ਕਰੋ ਭਾਈ ਸਾਰੀਆਂ ਤਾਰਾਂ ਤੋੜ ਦਿੰਦਾ ਇੱਧਰਲੀਆਂ ਵੀ ਅੰਦਰਲੀਆਂ ਜਿਹੜੀਆਂ ਤਾਰਾਂ ਜੁੜੀਆਂ ਵੀ ਟੁੱਟ ਜਾਂਦੀਆਂ ਚਲੋ ਹੁਣ ਧਿਆਨ ਦਿਓ ਲੈ ਅਮਲੀਆਂ ਦਾ ਕੰਮ ਚੱਲ ਰਿਹਾ ਸੀ ਜਿਵੇਂ ਅਮਲੀ ਦਾ ਨਸ਼ਾ ਟੁੱਟ ਜਾਂਦਾ ਨਾ ਆਪਣਾ ਵੀ ਟੁੱਟ ਗਿਆ ਬਸ ਫੜੋ ਤਾਰ
ਚੜੀ ਰਹੇ ਬਿਨ ਰਾਤ ਨਾ ਖੁਆਰੀ ਨਾ
ਅੱਜ ਨਾਮ ਦੀ ਖੁਮਾਰੀ ਭਾਈ ਮਹਿੰਗੇ ਨੂੰ ਚੜ ਗਈ ਐਸਾ ਨਸ਼ਾ ਕੀਤਾ ਦਿਨ ਰਾਤ ਮਸਤੀ ਚੜੀ ਰਹਿੰਦੀ ਹੈ ਦਿਨ ਰਾਤ ਅੱਜ ਪ੍ਰਸ਼ਾਦਾ ਲੈ ਕੇ ਚੱਲਿਆ ਚਾਰ ਮਿਲ ਗਏ ਚੋਰ ਉਹਨਾਂ ਤੁਰੇ ਆਉਂਦੇ ਨੇ ਭਾਈ ਮਹਿੰਗੇ ਨੇ ਸੋਚਿਆ ਵੀ ਸੰਗਤ ਆ ਗਈ ਚਾਰ ਸੇਵਾਦਾਰ ਆਏ ਨੇ ਲੇਟ ਗੋਇੰਦਵਾਲ ਸਾਹਿਬ ਚੱਲੇ ਹੋਣਗੇ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਮਿਲਣਾ ਕਿਉਂਕਿ ਸਾਰੇ ਭਾਂਡੇ ਵਿਹਲੇ ਕਰਕੇ ਮੈਂ ਤੇ ਲੈ ਆਇਆ ਦਰਾਜ ਦਰਿਆ 'ਚ ਪਾਉਣ ਵਾਸਤੇ ਉਹਨੇ ਆਵਾਜ਼ ਮਾਰ ਲਈ ਕਹਿੰਦੇ ਗੁਰਸਿੱਖੋ ਆ ਜਾਓ ਭਾਈ ਉੱਥੇ ਲੰਗਰ ਨਹੀਂ ਮਿਲਣਾ, ਬਾਅਦ 'ਚ ਜਾਇਓ, ਤੂੰ ਪਹਿਲਾਂ ਪ੍ਰਸ਼ਾਦਾ ਛੱਡ ਲਓ, ਪ੍ਰਸ਼ਾਦਾ ਤੇ ਸਾਰਾ ਮੈਂ ਪਾ ਲਿਆ ਹੈ। ਉਹਨੇ ਚੋਰ ਚੋਰੀ ਕਰਨ ਚੱਲੇ, ਗੁਰਦੁਆਰਿਆਂ ਵਿੱਚੋਂ ਵੀ ਚੋਰੀ। ਹੁਣ ਇੱਥੇ ਜੇ ਚੋਰੀ ਕਰਨੀ ਹੈ, ਜੇ ਲੁੱਟਣਾ ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਤਸ਼ਾਹ ਪਛਤਾਹੋਗੇ ਜਾਂ ਪ੍ਰਾਣ ਜਾਹੇਂਗੇ ਛੂਟ। ਜੇ ਤੂੰ ਲੁੱਟਣਾ ਹੈ ਤੇ ਇੱਥੇ ਨਾਮ ਦਾ ਲੁੱਟ 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 ਲੈ, ਭਰੇ ਪਏ ਨੇ ਖਜ਼ਾਨੇ ਜਿਹੜੇ ਮੁੱਕਣੇ ਨੇ, ਔਰ ਨਾਲੇ ਖੁੱਲੇ ਪਏ ਨੇ ਜਿਹੜਾ ਮਰਜ਼ੀ ਲੁੱਟ ਲਵੇ। ਖਿਮਾ ਕਰਨਾ ਇਕੱਠ ਹਜ਼ਾਰਾਂ ਦਾ, ਜਿਨ੍ਹਾਂ ਨੇ ਲੁੱਟਿਆ ਉਹਨਾਂ ਦਾ ਹੁਣੇ ਪਤਾ ਲੱਗ ਜਾਣਾ, ਅੰਮ੍ਰਿਤ ਛੱਕ ਕੇ ਆ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਲੁੱਟਿਆ ਤੇ ਕਿਸੇ ਵਿਰਲੇ ਨਹੀਂ ਹੈ, ਹਾਜ਼ਰੀ ਬੜਿਆਂ ਨੇ ਭਰੀ। ਹੁਣ ਦੁਨਿਆਵੀ ਲੁੱਟਾਂ ਤੇ ਸਾਰੇ ਲੁੱਟਦੇ ਨੇ, ਥੋੜੀਆਂ ਬਹੁਤੀਆਂ, ਕੋਈ ਕਿਵੇਂ ਕੋਈ ਕਿਵੇਂ, ਕੋਈ ਕਿਸੇ ਨੂੰ ਲੁੱਟਦਾ ਤੇ ਕੋਈ ਕੋਈ ਕਿਸੇ ਨੂੰ ਲੁੱਟਦਾ, ਕੋਈ ਕਿਸੇ ਨੂੰ ਲੁੱਟਦਾ, ਕੋਈ ਦੁੱਧ ਚ ਪਾਣੀ ਪਾ ਕੇ ਕਿਸੇ ਨੂੰ ਦੋਧੀ ਨੂੰ ਲੁੱਟਦਾ, ਕੋਈ ਸਾਧ ਸੰਗਤ ਅਫਸਰਾਂ ਨੂੰ ਲੁੱਟਦਾ, ਕੋਈ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਕਿਸੇ ਨੂੰ, ਪਰ ਵਿਰਲੇ ਨੇ ਜਿਹੜੇ ਰੱਬ ਨੂੰ ਲੁੱਟਦੇ, ਨਾਮ ਦਾ ਖਜ਼ਾਨਾ ਲੁੱਟਦੇ। ਲੁੱਟਦੇ ਕਦੋਂ ਨੇ?
ਅੰਮ੍ਰਿਤ ਵੇਲੇ ਜੀ ਕੌਣ ਜਾਣ,
ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ। ਹਾਏ 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 ਦੀ ਆਵਾਜ਼ ਹਸਪਤਾਲਾਂ ਦੇ ਵਿੱਚੋਂ ਆਉਂਦੀ, ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ, ਜਾਂ ਕੋਈ ਜਾਗਦਾ ਚੋਰ ਲੁਟੇਰਾ ਓਟ ਪਰਛਾਵਿਆਂ ਦੀ, ਜਾਂ ਕੋਈ ਜਾਗਦੇ ਨੇ ਅੱਲਾ ਦੇ ਪਿਆਰੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ। ਅੰਮ੍ਰਿਤ ਵੇਲਾ ਸੱਚ ਨਾ ਹੋ ਪਿੰਨੀ ਰਹਿਣੜੀਏ ਚਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਅੰਮ੍ਰਿਤ ਵੇਲੇ ਲੁੱਟਿਆ ਜਾਂਦਾ, ਜੇ ਕੋਈ ਲੁੱਟਣਾ ਚਾਹੇ ਉਹ ਵੀ ਟਾਈਮ ਹੈ, ਉਹ ਵੀ ਸਮਾਂ ਹੈ। ਹੁਣ ਸਾਧ ਸੰਗਤ ਅੱਜ ਚਾਰ ਜਣੇ ਲੁੱਟਣ ਆਏ ਨੇ ਗੋਇੰਦਵਾਲ ਸਾਹਿਬ ਨੂੰ, ਉਹ ਕਰਦਾ ਸੇਵਾ ਗੋਇੰਦਵਾਲ ਸਾਹਿਬ, ਉਹਨੇ ਸਮਝਿਆ ਮੇਰੇ ਵਰਗੇ ਹੀ ਹੋਣਗੇ ਜਿਹੜੇ ਸੇਵਾ ਕਰਨ ਆਏ ਨੇ। ਗੁਰਸਿੱਖੋ ਆ ਜਾਓ ਭਾਈ, ਉੱਥੇ ਜਾਓਗੇ ਤੁਹਾਨੂੰ ਲੰਗਰ ਨਹੀਂ ਮਿਲਣਾ, ਆ ਜਾਓ ਮੈਂ ਤੁਹਾਨੂੰ ਪ੍ਰਸ਼ਾਦਾ ਛਕਾ ਦੇਣਾ, ਉਦੋਂ ਬਾਅਦ ਉੱਥੇ ਜਾ ਕੇ ਆਰਾਮ ਕਰ ਲਿਓ। ਉਹਨਾਂ ਨੇ ਆਖਿਆ ਬਹਿ ਗਿਆ, ਆਲੇ ਦੁਆਲੇ ਬਾਲੇ ਸਾਰੇ ਉੱਥੇ ਹੀ ਦਾਲ ਪ੍ਰਸ਼ਾਦਾ ਲਓ ਭਾਈ, ਇਕੱਲੇ ਇਕੱਲੇ ਨੂੰ ਬੜੇ ਪਿਆਰ ਨਾਲ ਐ ਸੇਵਾ ਕਰਦਾ। ਹੁਣ ਪ੍ਰਸ਼ਾਦਾ ਛਕਾਇਆ, ਸਾਧ ਸੰਗਤ ਧਿਆਨ ਦਿਓ, ਇਕੱਲੇ ਇਕੱਲੇ ਨੂੰ ਪ੍ਰਸ਼ਾਦਾ ਛਕਾਇਆ, ਬੜਾ ਪਿਆਰ ਕੀਤਾ। ਸੇਵਾਦਾਰ ਦਾ ਫਰਜ਼ ਹੈ ਪ੍ਰੇਮ ਕਰਨਾ, सेवादार चैनी मिठास होवे जे कोई पुठा सीधा बोल भी जाए तो भी हाथ जोड़ के आखे कोई गल नहीं सेवादार च निम्रता होनी जरूरी क्योंकि गुरमुखो सेवादार जे कोई ऐसी बोली बोल गया ना संगत विच कोई पता नहीं कहो कहो जे बैठे होंगे ने किसी का ऐसा वचन निकल गया फिर सारी जिंदगी पछताउणा पैंदा संगत विच जदों सेवा करनी है उदों जतन करो भी हाथ जोड़ के निम्रता नाल ही बोलिया जाए कईयां दा सुभाव बड़ा अड़ब हुंदा है सेवादार भी तो सुभाव बड़ा भैड़ा हुंदा अड़ब सुभाव सी सोभा राम दा भाई कीर्तिए दा पिता ते फिर रिछ बनना पिया गो सतनाम
श्री वाहेगुरु
बुरा हाल हुंदा भाई सेवादार सदा निम्रता विच रवे फिर ही आनंद आउंदा जो मर्जी हो जाए सतसंग कदे गुस्सा नहीं करना किसी दा कोई गिला शिकवा नहीं शिकायत नहीं कोई मिठा सुभा होना चाहिए हुण साध संगत अज भाई महंगा बैठा चारे चोर आले दुआले भाले सेवा करदा है प्रशादे फड़ाए लो भाई छको प्रशादा भी छकाया सेवा भी कीती जदो बहुता ही मिठा बोलदा कहिंदे भी जिहड़ा इन्ना मिठा बोलदा ना इह सानू जाणदा होएगा तां करके इन्नी सेवा करदा है ओह कहिंदे इंज करो पहला इनू खत्म करो उत्थे बाद च ही जावांगे आखो सतनाम
श्री वाहेगुरु
चोर नू इको चीज का डर हुंदा है जिथे चोरी करन चलिया किते मैनू वह जानदा ना हो चोर नू इको चीज का डर हुंदा जे मान लो साडे घर च किते चोर आ जाए ना सादा सारी जिंदगी वास्ते यह तजर्बे वाली गल है पल्ले बन लियो क्योंकि बड़े लुटेरे आ जाते जे कि चोर आ जाए साडे घर च असी उन्हू जानते होइए भी फलाना फलाने पिंड दा उन्हू जानते होइए कदे अपने मूँह तो नहीं कहना चाहिए कि मैं तेनू जानदा रुक जा चोरी ना कर मैं तेनू जानदा जे एक बार भी तेरे मूँह चो निकल गया ना मैं जानदा उन्हें पहला तेरा ही गाटा लाउणा आखो सतनाम
श्री वाहेगुरु
जेड़ा जानदा उसे नू खत्म करू भी ये मरवाएगा मैनू जदों मरवाएगा जेड़ा जानदा उन्हू मार दिओ बस चोर उसे नू कतल करदा जिन्हू जानदा होवे जान पछाण जेड़े दूर वाले चोर हुंदे ने उह मार कतल नहीं करदे चोरी करके लै जाणगे चुप करके अगे लंघ जाणगे जे उन्हां नू वेख भी लवे उन्हां नू कहदा डर है मैनू कहड़ा कोई जानदा लो हुण इक बेनती है भी जकारियां दी आवाज सुन रही है इहदा मतलब इह है भी पंज प्यारे आ रहे एक बेनती तुहाडे चरणां च प्रेम नाल समझ लिओ उठ के नहीं उठना नहीं किसी ने पांच प्यारे अपने विच आउणगे इत्थे बैठणगे आपां सारे उन्हां दा दर्शन करांगे पर खड़े ना होयो कोई यह मेरी जरूरी बेनती है तुहाडे चरणां च हाथ जोड़ के कि खड़े होना चंगा नहीं लगता पांच प्यारे आउणगे मगर मगर वह संगत आउणगियां जिन्हां ने अज अमृत छकिया है ते साडे ये दो दिन सुने का पता लगना कि अज झाड़ की निकलदा दो दिन सुनिया ना अज पता लगना भी झाड़ की है ते इस करके बेनती है कि किसी ने खड़े नहीं होना बैठ के सब ने पांच प्यारियां दे दर्शन करने गुरु की फौज जदों आउंदी है ना अपने आप पता लग जांदा क्योंकि सारे पढ़ियो गज के धारना बोलियो सतसंग जी केसरी बाणा लगे ने खंडे ये गुरु की फौज है जो गुरु गोबिंद सिंह महाराज ने पांच प्यारे साजे साज के नवाजे गुरु गोबिंद सिंह जी तुहाडे दर्शन असीं किवें करिया करांगे महाराज जी कहिंदे पांच सिंह तैयार पर तैयार होण जिथे वह आ जाणगे उत्थे मैं ही आ जावांगा उन्हां दे दर्शन कर लिओ विचों ही मेरे दर्शन हो जाणगे सतगुरां दी बख्शिश सतगुरां दी रहमत होई जो 664 प्राणी गुरु के जहाजे छड़े और साध संगत ध्यान देना ये जेड़े घर घर जाने का फायदा यही हुंदा मेरे मन च हुंदा भी जे हुण 10 घरां च जावांगे ते जे बेनती करिए सच जाणियो 10 जे घरां च जाना ते महाराज दी कृपा नाल 10 घरां दे विचों कोई 20 जणे ते अमृत वास्ते तैयार हुंदे ही नहीं ते 20 दा जो जीवन मेरे 2 घंटे आराम करन नाल जे ਵੀਹ ਦਾ ਜੇ ਨਾ ਆਰਾਮ ਕਰਾਂਗਾ ਤੇ ਵੀਹ ਦਾ ਜੀਵਨ ਬਣਦਾ ਤੇ ਫਿਰ ਮੈਨੂੰ ਜਾਣ ਚ ਕੋਈ ਇਤਰਾ ਨਹੀਂ। ਇਸ ਕਰਕੇ ਤੁਹਾਡੇ ਘਰਾਂ ਦੇ ਵਿੱਚ ਵੀ ਜਾਈ ਦਾ ਸਮਾਂ ਜੇ ਹੋਵੇ। ਸੋ ਸਾਧ ਸੰਗਤ ਹੁਣ ਆਪਣੇ ਇਲਾਕੇ ਵਿੱਚ ਐਲਣਾਬਾਦ ਪਿੰਡ ਹੈ ਸ਼ਾਇਦ, ਮੈਂ ਭੁੱਲਦਾ ਨਾ ਹੋਵਾਂ, ਐਲਣਾਬਾਦ ਉੱਥੇ ਵੀ ਦੀਵਾਨ ਨੇ, ਅਗਸਤ ਵਿੱਚ ਨੇ ਸ਼ਾਇਦ, ਰਾਤ ਤੁਹਾਨੂੰ ਤਾਰੀਖ ਦੱਸੀ ਸੀ, ਫਿਰ ਅਨਾਊਂਸ ਹੋਵੇਗਾ ਜਿੱਦਰੀ, ਨੋਟ ਕਰ ਲਿਓ, ਅਗਸਤ ਵਿੱਚ ਐਲਣਾਬਾਦ ਤੇ ਉੱਥੇ ਦੀਵਾਨ ਨੇ ਰਾਤ ਦੇ ਤੇ ਮਹੀਨੇ ਸਾਧ ਸੰਗਤ ਆ ਡੇਢ ਕੁ ਮਹੀਨਾ ਰਹਿ ਗਿਆ, ਫਿਰ ਆ ਜਾਣਾ ਇਲਾਕੇ 'ਚ ਦੀਵਾਨ, ਸਮਾਂ ਫਿਰ ਆ ਜਾਏਗਾ, ਫਿਰ ਦੋ ਤਿੰਨ ਮਹੀਨਿਆਂ ਪਿੱਛੋਂ ਫਿਰ ਕਿਤੇ ਨਾ ਕਿਤੇ ਹੋ ਜਾਏਗਾ ਸਮਾਗਮ। ਪਾਣੀ ਮਿਲਦਾ ਰਹੇ ਤੇ ਫਸਲ ਨਹੀਂ ਮਰਦੀ, ਜੇ ਫਸਲ ਬੀਜੀ ਹੋਵੇ ਤੇ ਪਾਣੀ ਦਾ ਫਿਕਰ ਵੀ ਹੁੰਦਾ, ਜੇ ਫਸਲ ਹੀ ਨਾ ਹੋਵੇ ਤੇ ਗੇੜਾ ਕੀ ਮਾਰਨਾ। ਉਹ ਇਲਾਕੇ 'ਚ ਦੁਬਾਰਾ ਵੀ ਜਾਣ ਨੂੰ ਜੀਅ ਕਰਦਾ ਜਿੱਥੇ ਅੰਮ੍ਰਿਤ ਵਾਲੇ ਹੋਣ, ਜਿੱਥੇ ਅੰਮ੍ਰਿਤ ਛਕਿਆ ਹੋਵੇ, ਉੱਥੇ ਜੀ ਕਰਦਾ ਵੀ ਇੱਕ ਵਾਰੀ ਫਿਰ ਚਲੀਏ, ਫਿਰ ਚਲੀਏ, ਫਿਰ ਚਲੀਏ। ਬੜਿਆਂ ਨੇ ਅੱਜ ਕੀ ਮੇਰੇ ਨਾਲ ਵਾਅਦੇ ਕੀਤੇ ਨੇ, ਨੌਜਵਾਨਾਂ ਨੇ, ਕਹਿੰਦੇ ਜੀ ਆਉਂਦੇ ਸਾਲ ਤੱਕ ਦਾੜੀ ਰੱਖ ਲਾਂਗੇ ਤੇ ਅੰਮ੍ਰਿਤ ਛਕ ਲਾਂਗੇ। ਭਾਵੇਂ ਭਰੋਸਾ ਇੱਕ ਪਲਦਾ ਨਹੀਂ, ਪਰ ਜੇ ਕਿਸੇ ਦੀ ਇੱਛਾ ਹੋਵੇ ਨਾ ਵੀ ਮੈਂ ਅੰਮ੍ਰਿਤ ਛਕਣਾ ਹੈ ਤੇ ਉਦੋਂ ਪਹਿਲਾਂ ਪਹਿਲਾਂ ਮੌਤ ਹੋ ਜਾਏ, ਗੁਰਮੁਖੋਂ ਦੁਬਾਰਾ ਜਨਮ ਮਿਲ ਜਾਂਦਾ ਅੰਮ੍ਰਿਤ ਛਕਣ ਵਾਸਤੇ, ਫਿਰ ਕਿਰਪਾ ਕਰ ਦਿੰਦੇ ਸਤਿਗੁਰ। ਸੋ ਧੰਨ ਭਾਗ ਜਿਨ੍ਹਾਂ ਨੇ ਛਕ ਲਿਆ, ਹੁਣ ਜਿਨ੍ਹਾਂ ਨੇ ਛਕ ਲਿਆ ਇੱਥੇ ਹੀ ਸੀਮਤ ਨਾ ਰਹੋ ਭਾਈ, ਪੰਜ ਪੰਜ ਪ੍ਰਾਣੀਆਂ ਨੂੰ ਹੋਰ ਅੰਮ੍ਰਿਤ ਛਕਾਇਓ, ਪ੍ਰੇਰਣਾ ਕਰੋ। ਇੱਕ ਜਣਾ ਕੁਛ ਨਹੀਂ ਕਰ ਸਕਦਾ, ਸਭ ਤੋਂ ਵੱਡੀ ਪੰਥ ਦੀ ਸੇਵਾ ਹੈ, ਸਭ ਤੋਂ ਵੱਡੀ ਇੱਕ ਨੂੰ ਦੋ ਨੂੰ ਚਾਰ ਨੂੰ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਨਾ ਸਭ ਤੋਂ ਵੱਡੀ ਸੇਵਾ ਹੈ, ਸਭ ਸੇਵਾ ਥੱਲੇ। ਤੇ ਸਾਧ ਸੰਗਤ ਹੁਣ ਜੇ ਇੱਕ ਜਣਾ ਪੰਜ ਪੰਜ ਨੂੰ ਅੰਮ੍ਰਿਤ ਛਕਾਉਂਦਾ, ਗੁਰਮੁਖੋ ਬਾਜਾਂ ਵਾਲੇ ਆਪ ਲੈਣ ਆਉਣਗੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਰਨ ਕਰਨਾ ਜ਼ਿੰਦਗੀ 'ਚ ਮੈਂ ਇੱਕ ਨੂੰ, ਮੈਂ ਦੋ ਨੂੰ, ਮੈਂ ਚਾਰ ਨੂੰ, ਪੰਜ ਨੂੰ, ਹੋ ਸਕਦਾ ਵੱਧ ਤੋਂ ਵੱਧ ਮੈਂ ਅੰਮ੍ਰਿਤ ਛਕਾਉਣਾ ਹੀ ਛਕਾਉਣਾ ਹੈ। ਆ ਕਪੂਰਥਲੇ ਇੱਕ ਪ੍ਰੇਮੀ ਆਇਆ ਸੀ ਜਿਹੜਾ ਕਹਿੰਦਾ ਸੀ ਬਾਬਾ ਜੀ ਮੈਂ 400 ਨੂੰ ਅੰਮ੍ਰਿਤ ਛਕਾਉਣ ਪਰਨ ਕੀਤਾ, ਹੁਣ ਤੱਕ ਛਕਾ ਲਿਆ ਤੇ ਅੱਗੇ ਹੋਰ ਛਕਾ ਰਿਹਾ, ਦਿਨ ਪਰ ਰਾਤ ਲੱਗਿਆ ਹੋਇਆ, ਕਿਸੇ ਨੂੰ ਸੀਡੀਆਂ ਦੇ ਕੇ, ਕਿਸੇ ਨੂੰ ਮੈਗਜ਼ੀਨ ਦੇ ਕੇ, ਕਿਸੇ ਨੂੰ ਕਿਵੇਂ, ਕਿਸੇ ਨੂੰ ਕਿਵੇਂ, ਇੱਕ ਇੱਕ ਕਰਕੇ ਸਭ ਨੂੰ ਜੋੜ ਰਿਹਾ। ਆ ਤੁਹਾਡੇ ਪਿੰਡਾਂ ਦੇ ਵਿੱਚ ਇੱਧਰ ਇੱਕ ਪਿੰਡ ਹੈ, ਉੱਥੇ ਉਹਨਾਂ ਨੇ ਸੀਡੀ ਚਲਾ ਕੇ ਪੰਜ ਦਿਨ ਲਗਾਤਾਰ ਗੁਰਦੁਆਰਾ ਸਾਹਿਬ ਸੀਡੀ ਚਲਾਉਂਦੇ ਰਹੇ, ਪਿੰਡ ਵਾਲੇ ਆਉਂਦੇ ਰਹੇ ਰੋਜ਼, ਉਵੇਂ ਜਿਵੇਂ ਜਿਵੇਂ ਆਪਾਂ ਦੀਵਾਨ ਲਾਉਂਦੇ ਆ ਨਾ, ਦੋ ਤਿੰਨ ਘੰਟੇ ਦੀਵਾਨ ਲੱਗਣਾ, ਫਿਰ ਉਹਨਾਂ ਨੇ ਅਰਦਾਸ ਕਰ ਪ੍ਰਸ਼ਾਦ ਵਰਤਾਉਣਾ। ਪੰਜਵੇਂ ਦਿਨ ਸਾਧ ਸੰਗਤ, ਪੰਜਵੇਂ ਦਿਨ ਉਹਨਾਂ ਨੇ ਜਦੋਂ ਵੇਖਿਆ 30-32 ਸਿੰਘ ਅੰਮ੍ਰਿਤ ਵਾਲੇ ਤਿਆਰ ਹੋ ਗਏ ਪੰਜਵੇਂ ਦਿਨ, ਤੇ 32 ਸਿੰਘਾਂ ਨੇ ਉਹ ਸੀੜੀਆਂ ਦੇ ਨਾਲ ਹੀ ਪੰਜ ਪਿਆਰੇ ਮੰਗਵਾ ਕੇ ਤੇ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚ। ਹੁਣ ਇਹ ਤਰੀਕਾ ਹੈ, ਕਿਸੇ ਇੱਕ ਬੰਦੇ ਨੇ ਉਦਮ ਕਰ ਲਿਆ ਤੇ 30 ਨੂੰ 30 ਦਾ ਜੀਵਨ ਬਣ ਗਿਆ, ਕਿਤੇ ਛੋਟੀ ਗੱਲ? ਇੱਕ ਦਾ ਜੀਵਨ ਬਣ ਜਾ, ਘਰ ਚੋਂ ਨਰਕ ਨਿਕਲ ਜਾਂਦਾ ਹੈ, ਉਹ ਬੀਬੀਆਂ ਕਹਿੰਦੀਆਂ ਸ਼ੁਕਰ ਹੈ ਸਵਰਗ ਆ ਗਿਆ ਸਾਡੇ ਘਰ ਚ, ਗੱਲ ਬਣ ਗਈ। ਹੁਣ ਦਿਨ ਰਾਤ ਨਸ਼ੇ, ਆ ਸਭ ਨੇ ਭੁੱਲ ਜਾਣਾ, ਸਮਾਗਮ ਯਾਦ ਰੱਖਣਾ, ਪੰਜ ਦਿਨ 10 ਦਿਨ ਤੱਕ ਸਭ ਨੂੰ ਯਾਦ ਰਹੇਗਾ, ਫਿਰ ਭੁੱਲ ਜਾਏਗਾ। ਪਰ ਜਿਨ੍ਹਾਂ ਦੇ ਘਰ ਚੋਂ ਸਦਾ ਵਾਸਤੇ ਸ਼ਰਾਬ ਨਿਕਲ ਗਈ ਉਹ ਕਦੇ ਨਹੀਂ ਭੁੱਲ ਸਕਦੇ, ਜਿਨ੍ਹਾਂ ਦੇ ਘਰ ਚੋਂ ਨਸ਼ੇ ਨਿਕਲ ਗਏ ਉਹ ਕਦੇ ਨਹੀਂ ਭੁੱਲ ਸਕਦੇ, ਉਹ ਕਦੇ ਇਸ ਸਮਾਗਮ ਨੂੰ ਭੁੱਲਣਗੇ ਨਹੀਂ, ਉਹ ਯਾਦ ਰੱਖਣਗੇ। ਰਾਣੀਆਂ ਵਾਲੇ ਪ੍ਰਬੰਧਕੋ ਤੁਹਾਡਾ ਧੰਨਵਾਦ, ਜੋ ਤੁਸੀਂ ਸਮਾਗਮ ਕਰਾਇਆ ਸੀ, ਮੇਰੇ ਘਰ ਚੋਂ ਸ਼ਰਾਬ ਨਿਕਲ ਗਈ, ਉਹ ਸਦਾ ਇਹਨਾਂ ਦਾ ਧੰਨਵਾਦ ਕਰਦੇ ਰਹਿਣਗੇ, ਉਹ ਸਦਾ ਇਸ ਸਮਾਗਮ ਨੂੰ ਯਾਦ ਰੱਖਣਗੇ ਕਿ ਉਸ ਸਮਾਗਮ ਦੇ ਉੱਤੇ ਗਏ ਔਰ ਇੰਨਿਆਂ ਨੇ ਉੱਥੇ ਅੰਮ੍ਰਿਤ ਛਕਿਆ। ਸੋ ਜੇ ਅੱਜ ਗੁਰੂ ਕੇ ਬਣੇ ਹੋ, ਰਹਿਣਾ ਬਣ ਕੇ ਛਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ
ਸਿਦਕ ਨਾ ਜਾਵੇ,
ਬੋਲੋ ਸਿੱਖੀ
ਸਿਦਕ ਨਾ ਜਾਵੇ,
ਆਵਾਜ਼ ਨਹੀਂ ਆਉਂਦੀ, ਮੇਰਾ ਸਿੱਖੀ
ਸਿਦਕ ਨਾ ਜਾਵੇ।
ਹਾਂ
ਸਤਿ ਸ੍ਰੀ ਅਕਾਲ,
ਕਿੱਥੋਂ ਜਕਾਰੇ ਦੀਆਂ ਆਵਾਜ਼ਾਂ, ਕਿੱਥੋਂ, ਲੈ ਵੇਖ ਲਓ ਨਾ ਮਾਈਕਾਂ ਤੋਂ ਬਿਨਾਂ ਉਂਝ ਚੁੱਪ ਹੀ ਕਰ ਜਾਈਦਾ ਵੀ ਹੁਣ ਕੀ ਫਾਇਦਾ, ਕਿਹੜਾ ਸੁਣਨਾ ਕਿਸੇ ਨੂੰ। ਆ ਜਿਹੜੇ ਓਹੋ ਆ ਜਿਹੜੇ ਏਡੀ ਏਡੀ ਦੂਰੋਂ ਜਕਾਰੇ ਆ ਰਹੇ ਨੇ, ਇਹ ਪੁਰਾਣਾ ਹੀ ਘਿਓ ਬੋਲਦਾ, ਕੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਕੱਲ੍ਹ ਕਿੱਥੇ, ਮੈਂ ਵੈਦ ਕੋਲ ਗਿਆ, ਡਾਕਟਰ ਕੋਲ, ਮੈਂ ਕਿਹਾ ਮੈਨੂੰ ਇਹ ਦੱਸੋ ਮੈਂ ਖਾਵਾਂ ਕੀ ਤੇ ਕੀ ਨਾ ਖਾਵਾਂ। ਉਹ ਕਹਿੰਦਾ ਬਾਬਾ ਜੀ, ਮੈਂ ਕਿਹਾ ਲਿਖ ਕੇ ਦੇ ਦਿਓ ਵੀ ਮੈਂ ਕੀ ਨਹੀਂ ਖਾਣਾ। ਕਹਿੰਦਾ ਨਹੀਂ ਜੀ, ਮਹਾਰਾਜ ਨੇ ਕਿਰਪਾ ਕੀਤੀ ਹੈ, ਕਈ ਵਧੀਆ ਮੌਕਾ ਜਿਹਾ ਮਿਲ ਗਿਆ ਖਿਸਕਣ ਦਾ ਨਾ, ਕਈ ਖਿਸਕਦੇ ਜਾ ਰਹੇ, ਲੈ ਟੁੱਡੀ ਨਿਕਲ ਚਲੋ, ਨਿਕਲ ਚਲੋ, ਜਿਵੇਂ ਚੋਰ, ਚੰਗੀ ਨਹੀਂ ਲੱਗਦੀ ਗੱਲ, ਕੀ ਸੱਚ ਸੁਣਨ ਦੀ ਤਾਕਤ ਨਹੀਂ ਹੈ। ਕਈ ਖਿਸਕਦੇ ਨੇ ਵਿੱਚੋਂ ਤੇ ਲੈਟ ਉੱਡ ਗਈ ਭੱਜ ਚੱਲੋ ਗੁਰਮੁਖੋ ਲੈਟ ਉੱਡੀ ਵਿੱਚ ਵੀ ਮਹਾਰਾਜ ਦੇ ਚਰਨਾਂ 'ਚ ਬੈਠੇ ਰਹੋ ਇਹ ਇੱਕ ਐਸਾ ਚਾਨਣ ਮੁਨਾਰਾ ਹੈ ਜਿਹਨੇ ਸਾਡੇ ਅੰਦਰ ਪ੍ਰਕਾਸ਼ ਕਰਦਾ ਬਾਣੀ ਨੇ ਅੰਦਰ ਪ੍ਰਕਾਸ਼ ਕਰਨਾ ਕਈਆਂ ਨੂੰ ਕਹਿੰਦੇ ਲਓ ਜੀ ਮੌਜ ਲੱਗ ਗਈ ਲੈਟ ਭੱਜ ਗਈ ਕਿਹੜਾ ਕੋਈ ਵੇਖਦਾ ਨਿਕਲ ਚਲੋ ਨਹੀਂ ਤੇ ਗੱਲਾਂ ਕਰਨਗੇ ਓਹੋ ਅੱਜ ਭੱਜਦਾ ਜਦਨ ਗੁਰੂ ਪਾਸੇ ਹੋ ਗਿਆ ਫਿਰ ਕੀ ਕਰੇਗਾ ਅੱਜ ਤੇ ਬਹਾਨੇ ਬਣਾ ਬਣਾ ਦੌੜਦੇ ਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਕਈਆਂ ਨੂੰ ਬਿਸਤਰੇ ਯਾਦ ਆਉਂਦੇ ਨੇ ਪਰ ਜਿੱਦਣ ਗੁਰੂ ਪਾਸੇ ਹੋ ਗਿਆ ਫਿਰ ਕੀ ਕਰੇਗਾ ਤੂੰ ਕਾਹਦੇ ਵਾਸਤੇ ਦੌੜਦਾ ਕਿਉਂ ਭਾਈ ਮਹਾਰਾਜ ਦੀ ਹਜ਼ੂਰੀ ਗੁਰੂ ਕੀ ਸੰਗਤ ਚੰਗੀ ਨਹੀਂ ਲੱਗਦੀ ਓਹੋ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇਂ ਆਲਸ ਕਰਦਾ ਚੰਗਿਆਂ ਪੜੋ ਅੱਧੀ ਅੱਧੀ ਧਾਰ
ਮਾੜੇ ਕੰਮਾਂ ਨੂੰ ਸ਼ੇਰ ਬਣ
ਸ਼ੇਰ ਬਣਦਾ ਚੰਗਿਆਂ ਵੇਲੇ ਆਲਸ ਕਰਦਾ ਕਹਿੰਦੇ ਨੀਂਦ ਆਉਂਦੀ ਹੈ ਉਹ ਸੌਣਾ ਰੋਜ਼ ਹੈ ਘਰ ਕਿਤੇ ਭੱਜ ਨਹੀਂ ਚੱਲੇ ਸਭ ਇੱਥੇ ਰਹਿ ਜਾਣਾ ਹੈ ਬਾਕੀ ਉੱਠਦੇ ਉਹ ਹੁੰਦੇ ਨੇ ਜਿਨ੍ਹਾਂ ਦੇ ਘਰ ਨੇੜੇ ਹੋਣ ਜਿਹੜੇ ਵਿਚਾਰੇ ਦੂਰੋਂ ਆਏ ਨੇ ਉਹਨਾਂ ਨੇ ਕਿੱਥੇ ਜਾਣਾ ਉਹਨਾਂ ਨੂੰ ਪਤਾ ਹੀ ਹੈ ਵੀ ਸਮਾਪਤੀ ਵੇਲੇ ਹੀ ਟਰਾਲੀ ਚੱਲਣੀ ਸਮਾਪਤੀ ਵੇਲੇ ਹੀ ਗੱਡੀ ਚੱਲਣੀ ਆ ਦੂਰ ਵਾਲੇ ਨਹੀਂ ਉੱਠਦੇ ਉੱਠਦੇ ਉਹਨੇ ਜਿਨ੍ਹਾਂ ਦੇ ਨੇੜੇ ਘਰ ਨੇ ਵੀ ਸੌਂ ਜਾਣਾ ਚਲੋ ਚੱਲੀਏ ਪਰ ਵੇਖੋ ਕਿੱਥੇ ਪਿਆਰ ਆ ਦਿੱਲੀ ਤੋਂ ਸੰਗਤ ਬੈਠੀ ਤੁਹਾਡੇ ਵਿੱਚ ਦਿੱਲੀ ਤੋਂ ਅੱਜ ਸੰਗਤਾਂ ਬਹੁਤ ਆਈਆਂ ਜਿਨ੍ਹਾਂ ਦੇ ਅੰਦਰ ਪ੍ਰੇਮ ਸੀ ਪਿੰਡ ਵਾਲੇ ਕਹਿੰਦੇ ਦਿੱਲੀ ਆ ਲਿਓ ਤੁਸੀਂ ਇੱਥੇ ਆਇਓ ਅਸੀਂ ਉੱਥੇ ਆਵਾਂਗੇ ਇਹ ਪਰਮੇਸ਼ਰ ਦੁਆਰਾ ਆਪਣੇ ਨਾਲ ਪਰਮੇਸ਼ਰ ਦੁਆਰ ਜਦੋਂ ਜਾਂਦੇ ਨੇ ਪ੍ਰਬੰਧਕ ਉਦੋਂ ਕਦੀ ਆ ਢੱਡਰੀਆਂ ਦੀ ਸੰਗਤ ਸਾਡੇ ਪਿੰਡ ਤੋਂ ਸਾ ਹੁਣ ਤੇ ਚਲੋ ਸਾਰੇ ਹੀ ਆਪਣੇ ਪਿੰਡ ਨੇ ਖਿਮਾ ਕਰਨਾ ਢੱਡਰੀਆਂ ਪਿੰਡ ਤੋਂ ਸੰਗਤ ਆਈ ਹੋਈ ਹੈ ਬੱਸ ਲੈ ਕੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਤੁਸੀਂ ਕੀ ਕਰਨ ਜਾਣਾ ਏਡੀ ਦੂਰ ਕਹਿੰਦੇ ਜੀ ਸਰਸੇ ਵਾਲੇ ਸਾਡੇ ਆਏ ਸੀ ਰਾਣੀਆਂ ਵਾਲੇ ਅਸੀਂ ਹੁਣ ਉੱਥੇ ਵੀ ਜਾਣਾ ਇਹ ਹੁਣ ਵੇਖ ਲਓ ਪ੍ਰਬੰਧਕਾਂ ਦਾ ਉਦਮ ਵਿਚਾਰੇ ਗੱਡੀਆਂ ਲੈ ਕੇ ਪਿੰਡਾਂ ਜਾਂਦੇ ਰਹਿਣ ਵੀ ਸਾਡੇ ਵੀ ਆਉਣ ਇਹਨਾਂ ਨੂੰ ਤਾਂ ਫਿਕਰ ਇਹ ਸੀ ਵੀ ਇਕੱਠ ਹੀ ਨਹੀਂ ਹੋਣਾ ਕਹਿੰਦੇ ਜੀ ਹਰਿਆਣੇ 'ਚ ਇਕੱਠ ਨਹੀਂ ਹੁੰਦਾ ਮੈਂ ਕਿਹਾ ਤੁਸੀਂ ਪ੍ਰਚਾਰ ਕਰਿਓ ਇਸ਼ਤਿਹਾਰ ਲਾਇਓ ਸੰਗਤ ਤੁਹਾਥੋਂ ਸਾਂਭੀ ਨਹੀਂ ਜਾਣੀ ਏਡੀ ਵੱਡੀ ਕਿਰਪਾ ਸਤਿਗੁਰਾਂ ਦੀ ਹੋਈ ਹੈ ਸੱਚਮੁੱਚ ਇਕੱਠ ਬੇਅੰਤ ਹੈ ਸੰਗਤ ਹੁਣ ਬੇਨਤੀ ਹੈ ਕਿ ਮੈਂ 5 ਮਿੰਟ ਵਿੱਚ ਸਮਾਪਤੀ ਕਰ ਦੇਣੀ ਇਹ ਤੋਂ ਵੱਧ ਸਮਾਂ ਨਹੀਂ ਬਸ ਬਹੁਤ ਆਨੰਦ ਬਣਿਆ ਤਿੰਨੇ ਦਿਨ ਬੜੀਆਂ ਰੌਣਕਾਂ ਲੱਗੀਆਂ ਤੇ ਹਾਜ਼ਰੀ ਲੱਗਦੀ ਹੈ ਅਰਦਾਸ ਵਿੱਚ ਜੇ ਅਰਦਾਸ ਤੋਂ ਪਹਿਲਾਂ ਉੱਠ ਕੇ ਚਲੇ ਗਏ ਫਿਰ ਤੇ ਜਿਹੋ ਜੇ ਆਏ ਤੇ ਜਿਹੋ ਜੇ
ਨਾ ਆਏ
ਇਹ ਸਮਾਂ ਰੋਜ਼ ਰੋਜ਼ ਨਹੀਂ ਮਿਲਣਾ ਹੁਣ ਸਾਧ ਸੰਗਤ ਜੀ ਮਹਾਰਾਜ ਦੀ ਕਿਰਪਾ ਹੋਵੇ ਫਿਰ ਗੱਲ ਬਣਦੀ ਹੈ ਭਾਗ ਜਾਗਦੇ ਨੇ ਹੁਣ ਅੰਮ੍ਰਿਤ ਛਕਿਆ ਧੰਨ ਭਾਗ ਇਕੱਲੇ ਦੀ ਡਿਊਟੀ ਨਹੀਂ ਸਾਰੇ ਪੰਜ ਪੰਜ ਚਾਰ ਚਾਰ ਨੂੰ ਅੰਮ੍ਰਿਤ ਛਕਾਓ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ
ਪਾਪ ਨਹੀਂ
ਵਰਨ ਕਰੋ ਕਿ ਮੈਂ ਆਪਣੀ ਜ਼ਿੰਦਗੀ 'ਚ 5 ਨੂੰ ਜ਼ਰੂਰ ਛਕਾਉਣਾ ਕਹਿਣਗੇ ਫਲਾਣਾ ਕੀ ਕਰਦਾ ਕਿੰਨਿਆਂ ਨੂੰ ਛਕਾਉਂਦਾ ਫਲਾਣਾ ਕਿੰਨਿਆਂ ਨੂੰ ਛਕਾਉਂਦਾ ਇਹ ਵੇਖੋ ਸੰਤ ਕੀ ਛਕਾਉਂਦਾ ਢਾਡੀ ਰਾਗੀ ਕੀ ਛਕਾਉਂਦਾ ਵੇਖੋ ਇਹ ਵੀ ਅਸੀਂ ਖੁਦ ਵੀ ਕੁਛ ਕੀਤਾ ਪੰਥ ਵਾਸਤੇ ਅਸੀਂ 2-4-5 ਪ੍ਰੇਰੇ ਨੇ ਭਾਈ ਆਪਣੇ ਆਪ ਮਨ 'ਚ ਝਾਤੀ ਮਾਰਿਓ ਸਾਰੇ ਅਸੀਂ ਲੋਕਾਂ ਨੂੰ ਗੱਲਾਂ ਕਰਦੇ ਹਾਂ ਫਲਾਣਾ ਕੀ ਕਰਦਾ ਫਲਾਣਾ ਕੀ ਕਰਦਾ ਫਲਾਣਾ ਕੀ ਕਰਦਾ ਵੇਖਣਾ ਇਹ ਅਸੀਂ ਖੁਦ ਕੀ ਕਰਦੇ ਆਪਣੀ ਜ਼ਿੰਦਗੀ ਵਿੱਚ 5 ਨੂੰ ਛਕਾਇਆ 10 ਨੂੰ 20 ਨੂੰ 50 ਨੂੰ ਕੀ ਅਸੀਂ ਕੋਈ ਸੇਵਾ ਹੈ ਸਾਡੀ ਜੇ ਪੰਥ ਪ੍ਰਤੀ ਦਰਦ ਹੈ ਆਪਣੀ ਜ਼ਿੰਦਗੀ ਵਿੱਚ 4-4-5-5 ਜਣੇ ਜ਼ਰੂਰ ਪ੍ਰੇਰੋ ਅਮਰ ਛਕਾ ਹੁਣ ਸਾਧ ਸੰਗਤ ਭਾਈ ਮਹਿੰਗਾ ਸਿੱਖ ਜਰਾ ਉੱਥੇ ਲੈ ਚੱਲੋ ਸੁਰਤੀ ਜਦੋਂ ਭਾਈ ਮਹਿੰਗਾ ਉਹਨਾਂ ਦੀ ਕਰਦਾ ਨਾ ਸੇਵਾ ਚੋਰਾਂ ਦੀ ਜਦੋਂ ਸੇਵਾ ਕੀਤੀ ਪ੍ਰਸ਼ਾਦਾ ਛਕਾਇਆ ਕਹਿੰਦੇ ਮੈਂ ਤੇ ਸਾਰਾ ਲੰਗਰ ਲੈ ਆਇਆ ਬਾਲਟੀ 'ਚ ਪਾ ਕੇ ਟੋਕਰੇ 'ਚ ਪ੍ਰਸ਼ਾਦੇ ਪਾਏ ਹੈ ਤੇ ਮੈਂ ਤੇ ਲੈ ਆਇਆ ਤੇ ਤੁਹਾਨੂੰ ਉੱਥੇ ਪ੍ਰਸ਼ਾਦਾ ਨਹੀਂ ਮਿਲਣਾ, ਲਓ ਪ੍ਰਸ਼ਾਦਾ ਛਕ ਲਓ। ਪ੍ਰਸ਼ਾਦਾ ਛਕਾਉਂਦਾ ਕਰਦਾ ਸੇਵਾ, ਕਹਿਣ ਲੱਗੇ ਬੰਦਾ ਖਰਾਬ ਹੈ, ਜਾਣਦਾ ਆਪਾਂ ਨੂੰ ਤਾਂ ਹੀ ਇੰਨੀ ਸੇਵਾ ਕਰਦਾ, ਜਾਣ ਪਛਾਣ ਵਾਲਾ ਇਹ ਮਰਵਾਏਗਾ, ਜਦੋਂ ਮਰਵਾਏਗਾ ਇੰਜ ਕਰੋ, ਪਹਿਲਾਂ ਇਹਨੂੰ ਖਤਮ ਕਰੋ। ਲੱਗੇ ਮਾਰਨ ਵਿੱਚ ਕਰਤਾ ਪੁਰਖ, ਵਾਲ ਨਾ ਮਹਿੰਗਾ ਹੋ। ਮਹਾਰਾਜ ਇੱਕ ਚੋਰ ਦੇ ਮਨ ਚ ਵਸ ਗਿਆ ਕਿ ਗੁਰੂ ਅਮਰਦਾਸ ਕੀ ਕਹਿੰਦੇ, ਨਾ ਯਾਰ ਮਾਰੋ ਨਾ ਖਰਾਬ ਹੋ ਜਾਏਗਾ, ਮਾਰਨਾ ਕਾਹਦੇ ਵਾਸਤੇ ਹੈ, ਇੰਜ ਕਰੋ ਇਹਨੂੰ ਆਪਾਂ ਮਾਰਨਾ ਨਹੀਂ, ਇਹਨੂੰ ਧਰਤੀ ਚ ਕੱਢ ਦਿਓ, ਮਿੱਟੀ ਚ ਨੱਪ ਦਿਓ ਭਾਈ ਮਹਿੰਗੇ। ਉਹ ਕਹਿੰਦੇ ਇਹ ਠੀਕ ਹੈ, ਉਹਨਾਂ ਨੇ ਮਿੱਟੀ ਪੁੱਟੀ ਉਹਦੇ ਵਿੱਚ, ਸਾਧ ਸੰਗਤ ਗਲ ਗਲ ਤੱਕ ਨੱਪ ਦਿੱਤਾ, ਗਲ ਰਹਿ ਗਿਆ ਇਕੱਲਾ ਬਾਹਰ। ਗੁਰਸਿੱਖ ਐਸਾ ਸੀ ਸਾਧ ਸੰਗਤ ਜੀ, ਹੁਣ ਥੋੜਾ ਜਿਹਾ ਛੱਡਿਆ ਬਾਕੀ ਵਿੱਚ ਨੱਪਤਾ ਮਿੱਟੀ ਦੇ, ਉਹ ਸਵਾਸ ਸਵਾਸ ਸਿਮਰਨ ਕਰਨ ਵਾਲਾ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੀ ਗੱਲ, ਅਵਸਥਾ ਕਿੱਥੇ ਤੱਕ ਹੈ, ਉਹ ਰੋਮ ਰੋਮ ਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਮਿੱਟੀ ਚ ਨੱਪਿਆ ਹੋਇਆ ਤਾਂ ਵੀ ਵਾਹਿਗੁਰੂ ਚੱਲ ਰਿਹਾ, ਤਵੀ ਤੇ ਬੈਠੇ ਮਹਾਰਾ ਵਾਹਿਗੁਰੂ ਜਪਦੇ ਰਹੇ, ਤਵੀ ਗਰਮ ਨਹੀਂ ਲੱਗੀ, ਠੰਡੀ ਹੋਈ ਲੱਗੀ, ਉਬਲਦੀ ਦੇਗ ਚ ਜਪਦੇ ਰਹੇ, ਉਹ ਮਿੱਟੀ ਚ ਨੱਪਿਆ ਹੋਇਆ ਵੀ ਭਾਈ ਮਹਿੰਗਾ ਜਪੀ ਜਾਂਦਾ, ਵਾਹਿਗੁਰੂ 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 ਜਪ ਰਿਹਾ। ਔਖਾ ਆਪਾਂ ਵੀ ਜਪੀਏ ਦੋ ਕੁ ਮਿੰਟ, ਜ਼ਿਆਦਾ ਨਹੀਂ ਦੋ ਮਿੰਟ। ਮੈਨੂੰ ਦੱਸਿਆ ਇੱਥੋਂ ਦੀ ਸੰਗਤ ਨੇ, ਇਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਜਾਪ ਰੱਖਿਆ ਸੀ ਮਹੀਨਾ ਕੁ, ਤੇ ਸਾਰੀ ਸੰਗਤ ਜਾਂਦੀ ਸੀ 2 ਵਜੇ, 2 ਵਜੇ ਪ੍ਰੇਮੀ ਸੰਗਤ ਜਿਹਨਾਂ ਦੇ ਅੰਦਰ ਪ੍ਰੇਮ ਸੀ ਨਾ, ਕਈ 12 ਵਜੇ ਕੋਈ 1 ਵਜੇ ਟਰਾਲੀਆਂ ਲੈ ਕੇ ਗੱਡੀਆਂ ਪਹੁੰਚ ਜਾਂਦਾ ਸੀ, 2 ਤੋਂ ਲੈ ਕੇ ਫਿਰ 4 ਕੁ ਤੱਕ 2 ਘੰਟੇ ਜਾਪ ਫਿਰ ਨਿਤਨੇ। ਉੱਥੋਂ ਮੈਨੂੰ ਦੱਸਿਆ ਕਹਿੰਦੇ ਜੀ ਸਾਨੂੰ ਇਹੋ ਜਿਹਾ ਸੁਭਾਅ ਬਣਿਆ, ਅਸੀਂ ਪਿੰਡ ਵਿੱਚ ਰੋਜ਼ ਗੁਰਦੁਆਰੇ 2 ਘੰਟੇ ਜਾਪ ਕਰਨੇ, ਪਿੰਡ ਵਾਲਿਆਂ ਨੇ ਮੈਨੂੰ ਦੱਸਿਆ, ਕਹਿੰਦੇ ਹੁਣ ਤੱਕ ਚੱਲਦਾ ਆ ਰਿਹਾ, ਵਾਹਿਗੁਰੂ 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 ਸੁਭਾਅ ਬਣਾਓ। ਇੱਕ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਆਪਾਂ ਇੱਥੇ ਸਿਮਰਨ ਕਰਨ ਆਏ ਹਾਂ, ਨਾਮ ਨਾਲ ਜੁੜਨ ਆਏ ਹਾਂ, ਤੇ ਮੈਂ 2 ਕੁ ਮਿੰਟ 3 ਕੁ ਮਿੰਟ ਤੁਹਾਨੂੰ ਜਪਾਉਣਾ ਹੈ, ਸਾਰੇ ਜਪਿਓ। ਔਰ ਇਹ ਵੀ ਅਰਜ਼ ਹੈ ਤੁਹਾਡੇ ਚਰਨਾਂ 'ਚ, ਇਹ ਨਾ ਵੇਖਿਓ ਵੀ ਸਭ ਦੀਆਂ ਅੱਖਾਂ ਬੰਦ ਨੇ ਤੇ ਖਿਸਕ ਚੱਲੋ, ਕਈ ਨਿਕਲਣ ਦੀ ਵੀ ਸੋਚਦੇ ਨੇ ਵੀ ਕਢਾਉਣ ਕੋਈ ਵੇਖਦਾ ਚੱਲੀਏ, ਵੀ ਅੱਖਾਂ ਤੇ ਬੰਦ ਨੇ ਸਭ ਦੀਆਂ, ਇਹ ਵੀ ਕੰਮ ਨਾ ਕਰਿਓ। ਹਾਜ਼ਰੀ ਲੱਗੇਗੀ, ਸਾਰੇ ਆਪਾਂ ਬੋਲਾਂਗੇ ਦਰਗਾਹ 'ਚ ਹਾਜ਼ਰੀ ਲੱਗੇਗੀ, ਜ਼ਰਾ ਅੱਖਾਂ ਸਾਰੇ ਬੰਦ ਕਰਿਓ, ਚੌਂਕੜੇ ਮਾਰਿਓ ਤੇ ਇੰਜ ਸਮਝਿਓ ਵੀ ਸਾਡੇ ਗੁਰੂ ਨਾਨਕ ਸਾਹਿਬ ਸਾਡੇ ਵਿੱਚ ਬੈਠੇ, ਇੰਜ ਸਮਝਣਾ, ਦਸੇ ਪਾਤਸ਼ਾਹੀਆਂ ਸਾਡੇ ਵਿੱਚ ਬੈਠੀਆਂ, ਇੰਜ ਸਮਝ ਕੇ ਬੈਠੇ। ਭਾਈ ਮਹਿੰਗਾ ਜਿਵੇਂ ਜਪਦਾ ਚੌਂਕੜਾ ਮਾਰਿਆ ਹੋਇਆ ਤੇ ਇੱਥੇ ਜਪਣਾ, ਤੇ ਸੁਭਾਅ ਰੋਜ਼ ਬਣਾਇਓ ਫਿਰ ਘਰ ਜਪਣ ਦਾ ਵੀ, 2 ਮਿੰਟ 4 ਮਿੰਟ 10 ਮਿੰਟ ਰੋਜ਼ ਜਪਣਾ, ਫਿਰ ਵੇਖਿਓ ਸਾਰਾ ਦਿਨ ਚਿਹਰੇ ਤੇ ਖੇੜਾ ਰਹੇਗਾ, ਆਨੰਦ ਬਣ ਜਾਏਗਾ। ਸਾਰੇ ਜਿੰਨੇ ਵੀ ਵੀਰ ਭਰਾ ਭੈਣਾਂ, ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਖੋਜੋ, ਜਿਵੇਂ ਲੋਕਾਂ ਨੂੰ ਪੁੱਛਦੇ ਨਾ ਤੇਰਾ ਕੀ ਹਾਲ ਹੈ, ਆਪਣੇ ਆਪ ਦਾ ਪਤਾ ਹੈ ਵੀ ਸਾਡਾ ਕੀ ਹਾਲ ਹੈ, ਸਾਡੇ ਅੰਦਰ ਦਾ ਤੇ ਬੁਰਾ ਹੀ ਹਾਲ ਹੈ। ਉਹ ਵੇਖਾਂਗੇ ਕਿਵੇਂ ਜਿੰਦਰ ਝਾਤੀ ਮਾਰਾਂਗੇ, ਝਾਤੀ ਕਿਵੇਂ ਵੱਜੇਗੀ ਜਦੋਂ ਅੱਖਾਂ ਬੰਦ ਕਰਾਂਗੇ, ਬਾਹਰ ਤੋਂ ਬਿਰਤੀ ਹਟਾਵਾਂਗੇ ਤੇ ਅੰਦਰ ਮਨ ਜੋੜਾਂਗੇ। ਜਰਾ ਕੁ ਧਿਆਨ ਜੋੜਿਓ, ਮਨ ਨੂੰ ਹਾਜ਼ਰ ਕਰਕੇ, ਸਤਿਗੁਰਾਂ ਨੂੰ ਹਾਜ਼ਰ ਸਮਝ ਕੇ ਕਿ ਮਹਾਰਾਜ ਮੈਨੂੰ ਵੇਖ ਰਹੇ ਨੇ, ਹਾਜ਼ਰ ਨਾਜ਼ਰ। ਔਰ ਇਹ ਨਾ ਵੇਖੋ ਮੇਰੇ ਆਲੇ ਦੁਆਲੇ ਕੌਣ ਬੈਠਾ, ਮੈਂ ਇਕੱਲਾ ਬੈਠਾ। ਕਈ ਵਾਰੀ ਇੰਜ ਮਹਿਸੂਸ ਹੁੰਦਾ ਜਿਵੇਂ ਅਸੀਂ ਧਰਤੀ ਤੋਂ ਉੱਚੇ ਉੱਠ ਰਹੇ ਹਾਂ ਆਪਣੇ ਆਪ, ਇੰਜ ਵੀ ਮਹਿਸੂਸ ਹੋਏਗਾ। ਜਰਾ 2 ਕੁ ਮਿੰਟ ਬਸ, ਜ਼ਿਆਦਾ ਸਮਾਂ ਨਹੀਂ, ਸਿਮਰਨ ਦਾ ਨਾਮ ਹੀ ਐਸਾ, ਵੇਖੋ ਕਿਵੇਂ ਸ਼ਾਂਤੀ ਵਰਤੀ, ਸਿਮਰਨ ਤੋਂ ਬਾਅਦ ਵੇਖਿਓ ਇੱਕਦਮ ਸ਼ਾਂਤੀ। ਕਿਉਂ ਬਈ, ਸਿਮਰਨ ਵਿੱਚ ਇੰਨੀ ਪਾਵਰ ਹੈ, ਬਾਹਰ ਕਰੋ ਬਾਹਰ ਸ਼ਾਂਤੀ, ਜਪਦੇ ਰਹੋਗੇ ਅੰਦਰ ਵੀ ਇੰਜ ਹੀ ਸ਼ਾਂਤੀ ਬਣ ਜਾਏਗੀ। ਜਪਿਓ ਸਾਰੇ ਸਾਰੇ ਬੋਲਿਓ,
ਵਾਹਿਗੁਰੂ 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 ਵਾਹਿਗੁਰੂ,
ਸਾਰੇ ਜਪੋ
ਵਾਹਿਗੁਰੂ 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 ਵਾਹਿਗੁਰੂ।
guru vai 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 guru
ਸ਼ਾਂਤੀ ਵਰਤਗੀ ਨਾ ਸਾਡੇ ਅੰਦਰ ਵੀ ਸਦੀਵੀ ਸ਼ਾਂਤੀ ਸਦੀਵੀ ਸੁੱਖ ਹਰ ਸਮੇਂ ਪਰ ਕਦੋਂ ਜਦੋਂ ਦੋ ਮਿੰਟ ਚਾਰ ਮਿੰਟ ਪੰਜ ਮਿੰਟ ਸ਼ੁਰੂ ਕਰੋ ਪਹਿਲੇ ਦਿਨ 5 ਮਿੰਟ ਬੈਠੋ, ਅਗਲੇ ਦਿਨ 2 ਮਿੰਟ ਵਧਾਓ, 1-1 ਮਿੰਟ ਰੋਜ਼ ਵਧਾਉਂਦੇ ਜਾਓ, ਮਹੀਨੇ 'ਚ ਅੱਧਾ ਘੰਟਾ ਬਣ ਜਾਏਗਾ। ਅੱਧਾ ਘੰਟਾ ਵੀ ਜਿਹੜਾ ਸਿਮਰਨ ਕਰਦਾ ਬਹੁਤ ਵੱਡਾ, ਬਹੁਤ ਵੱਡੀ ਪ੍ਰਾਪਤੀ, ਅੱਧਾ ਘੰਟਾ ਵੀ ਬਹੁਤ ਹੈ ਜੇ ਜਪ ਲਓ। ਬਾਕੀ ਨਿਤਨੇਮ ਸੇਵਾ 2.5-2 ਘੰਟੇ ਚਾਹੀਦੇ। ਸੋ ਧਿਆਨ ਦੇਣਾ, ਬਹੁਤ ਵੱਡੀ ਬਖਸ਼ਿਸ਼ ਇਹ ਸਿਮਰਨ ਹੀ ਹੈ ਜਿਹੜਾ ਸਭ ਤੋਂ ਉੱਚਾ, ਸਭ ਤੋਂ ਉੱਚਾ ਬੰਦੇ ਨੂੰ ਉੱਚਾ ਕਰਦਾ ਹੀ ਇਹ ਹੈ। ਉਹਨੂੰ ਦੁਨੀਆਂ ਤੋਂ ਉੱਚਾ ਚੁੱਕਣ ਵਾਲਾ, ਸੰਸਾਰ ਤੋਂ ਉੱਚਾ ਚੁੱਕਣ ਵਾਲਾ ਹੈ ਹੀ ਇਕੱਲਾ ਸਿਮਰਨ। ਨੋਟ ਤੇ ਵੋਟ ਬਹੁਤਾ ਚਿਰ ਨਹੀਂ ਚੁੱਕਦੇ, ਸਿਮਰਨ ਹੈ ਜਿਹੜਾ ਉੱਚਾ ਚੁੱਕ ਦਿੰਦਾ, ਇੰਨਾ ਉੱਚਾ ਚੁੱਕ ਦਿੰਦਾ, ਇੰਨਾ ਉੱਚਾ ਚੁੱਕ ਦਿੰਦਾ, ਇੰਨਾ ਉੱਚਾ ਚੁੱਕ ਦਿੰਦਾ, ਦੁਨੀਆਂ ਦੇ ਸਭ ਰਾਜੇ ਮਹਾਰਾਜੇ ਥੱਲੇ ਰਹਿ ਜਾਂਦੇ, ਸਭ ਤਖ਼ਤ ਥੱਲੇ ਰਹਿ ਜਾਂਦੇ, ਸਭ ਦੁਨੀਆਂ ਦਾ ਐਸ਼ੋ ਇਸ਼ਰਤ ਸਭ ਕੁਛ ਥੱਲੇ ਰਹਿ ਜਾਂਦਾ, ਇੰਨਾ ਉੱਚਾ ਚੁੱਕ ਦਿੰਦਾ। ਜਿਵੇਂ ਬਾਬਾ ਅਤਰ ਸਿੰਘ ਵੇਖੋ ਕੌਣ ਭੁੱਲਿਆ, ਭਾਈ ਰਣਧੀਰ ਸਿੰਘ ਵਰਗੇ ਕੌਣ ਭੁੱਲਿਆ, ਗਿਆਨੀ ਗੁਰਬਚਨ ਸਿੰਘ ਵਰਗੇ ਕੌਣ ਭੁੱਲਿਆ, ਬਾਬਾ ਈਸ਼ਰ ਸਿੰਘ ਵਰਗੇ, ਉਹਨਾਂ ਨੂੰ ਉੱਚੇ ਕਿੰਨੇ ਚੁੱਕਿਆ, ਸਿਮਰਨ ਨੇ ਚੁੱਕਿਆ। ਬਾਬਾ ਦੀਪ ਸਿੰਘ ਦਾ ਸੀਸ ਧੜ ਤੋਂ ਜੁਦਾ ਹੋ ਜੇ ਕਿਵੇਂ ਲੜੇ, ਸਿਮਰਨ ਸੀ, ਬੰਦ ਬੰਦ ਕਟਾਉਣਾ ਸੌਖਾ ਹੈ, ਸਿਮਰਨ ਸੀ। ਅੱਜ ਭਾਈ ਮਹਿੰਗਾ ਨੱਪਿਆ ਪਿਆ ਧਰਤੀ ਦੇ ਵਿੱਚ, ਗਿਲਾ ਸ਼ਿਕਵਾ ਕੋਈ ਨੀ, ਸਿਮਰਨ ਦੀ ਤਾਕਤ ਹੈ ਤੇ ਵਾਹਿਗੁਰੂ 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 ਜਪੀ ਜਾ ਰਿਹਾ, ਕੋਈ ਪਰਵਾਹ ਨੀ। ਉਹ ਚਾਰੇ ਦੇ ਚਾਰੇ ਚੋਰ, ਉਹਨਾਂ ਨੇ ਜਾ ਕੇ ਵੇਖਿਆ ਦਾ ਕੋਈ ਲੱਗਿਆ ਨਾ, ਸਾਰੀ ਰਾਤ ਲੰਘ ਗਈ, ਕਹਿੰਦੇ ਉਹ ਤੇ ਮਰ ਗਿਆ, ਹੁਣ ਆਪਾਂ 2 ਦਿਨ ਰਹੋ, ਨਾਲੇ ਪਤਾ ਲੱਗ ਜਾਏਗਾ, ਭਾਂਡਾ ਠੀਕਰ ਕਿੱਥੇ ਸਾਂਭਦੇ ਨੇ, ਸਭ ਲੈ ਜਾਂਗੇ ਚੁੱਕ ਕੇ ਇਕੱਠਾ ਕਰਕੇ। ਸਾਰੇ ਜਣੇ ਬਹਿ ਗਏ, ਚਾਰੇ ਦੇ ਚਾਰੇ ਚੋਰ, ਕਹਿੰਦੇ ਉਹਦੇ ਮਰ ਗਿਆ ਹੋਣਾ, ਉੱਧਰ ਦਿਨ ਚੜ੍ਹ ਗਿਆ, ਦਰਬਾਰ ਸੱਜ ਗਿਆ ਸਤਿਗੁਰਾਂ ਦਾ, ਸਾਰੇ ਦੇ ਸਾਰੀਆਂ ਸੰਗਤਾਂ ਬੈਠੀਆਂ ਨੇ, ਇਹ ਚਾਰੇ ਜਣੇ ਪਿੱਛੇ ਬਹਿ ਗਏ ਜਾ ਕੇ। ਜਦੋਂ ਚਾਰੇ ਦੇ ਚਾਰੇ ਮਗਰ ਬਹਿ ਗਏ ਨਾ, ਤੇ ਮਹਾਰਾਜ ਕਹਿੰਦੇ ਕੀਰਤਨ ਕਰੋ, ਕੀਰਤਨ ਹੋ ਰਿਹਾ, ਚਾਰੇ ਦੇ ਚਾਰੇ ਸਿਰ ਲੱਗ ਪਏ ਘੁਮਾਉਣ, ਜਿਵੇਂ ਅੱਜ ਲੋਕ ਵਡਭਾਗ ਦੇ ਉੱਥੇ ਡੇਰੇ ਜਾ ਕੇ ਘੁਮਾਉਂਦੇ ਨੇ, ਸਿਰ ਲੱਗ ਪਏ ਘੁਮਾਉਣ, ਐਂ ਜਿਵੇਂ ਚੱਕਰ ਚੂੰਡਾ ਬੰਨਤਾ ਪੱਕਾ ਹੀ, ਐਂ ਸਿਰ ਘੁੰਮਦਾ ਹੈ ਬੜੇ ਜ਼ੋਰ ਨਾਲ। ਉਹ ਬੈਠਾ ਬੈਠਾ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਕੀ ਹੋ ਗਿਆ, ਇਹ ਰੋਣ ਲੱਗ ਪਏ, ਸਿਰ ਵਾਲ ਖੁੱਲ ਗਏ, ਘੁਮਾਈ ਜਾ ਰਹੇ ਨੇ, ਐਂ ਚੱਲਦਾ। ਉਹ ਮਹਾਰਾਜ ਜੀ ਕਹਿੰਦੇ ਕੀ ਹੋ ਗਿਆ, ਸਦੋ ਵੀ ਆਓ, ਨੇੜੇ ਆ ਗਏ, ਸਾਰੇ ਵਿਰਾਗ ਲੱਗ ਗਿਆ। ਕਹਿੰਦੇ ਵਿਰਾਗ ਆ ਗਿਆ ਜੀ, ਵਿਰਾਗ ਆ ਗਿਆ, ਵਾਲ ਖੁੱਲੇ ਉਹਨਾਂ ਦੇ ਜਦੋਂ ਸਿਰ ਘੁਮਾ ਰਹੇ ਨੇ, ਕਹਿੰਦੇ ਵਿਰਾਗ ਆ ਗਿਆ। ਮਹਾਰਾਜ ਕਹਿੰਦੇ ਵਿਰਾਗ ਆ ਗਿਆ, ਕਹਿੰਦੇ ਹਾਂ, ਕਹਿੰਦੇ ਜਿਹੜਾ ਨੱਪ ਕੇ ਆਇਆ ਉਹਨੂੰ ਵੀ ਬੜਾ ਵਿਰਾਗ ਆ ਰਿਹਾ। ਮਹਾਰਾਜ ਕਹਿੰਦੇ ਉਹਨੂੰ ਵੀ ਬੜਾ ਵਿਰਾਗ ਆ ਰਿਹਾ ਰੱਬ ਦਾ। ਜਦੋਂ ਮਹਾਰਾਜ ਨੇ ਨੱਪਣ ਦਾ ਨਾਂ ਲਿਆ ਨਾ, ਉੱਥੇ ਹੀ ਦਿਲ ਕੰਬ ਗਿਆ। ਮਹਾਰਾਜ ਕਹਿੰਦੇ ਬੜੇ ਵਿਰਾਗੀ ਹੋ, ਪਰ ਕਰਤੂਤ ਕਿਹੋ ਜੀ ਕੀਤੀ ਤੁਸੀਂ, ਰਾਤ ਤੱਕ ਜਿਹਨੇ ਪ੍ਰਸ਼ਾਦਾ ਛਕਾਇਆ, ਜਿਹਨੇ ਤੁਹਾਡੀ ਸੇਵਾ ਕੀਤੀ, ਉਹਨੂੰ ਨਾਪਾਏ ਤੁਸੀਂ। ਸਿੰਘਾਂ ਨੇ ਚੁੱਕਲੀਆਂ ਡਾਂਗਾਂ ਗੁਰਸਿੱਖਾਂ ਦੇ, ਕਹਿੰਦੇ ਛੱਡਣੇ ਹੀ ਨਹੀਂ ਮਹਾਰਾਜ, ਕਹਿੰਦੇ ਕੁਛ ਨਹੀਂ ਕਹਿਣਾ, ਠਹਿਰ ਜਾ, ਉਹਨੂੰ ਕੱਢੋ ਪਹਿਲਾਂ ਚੱਲ ਕੇ, ਚਲੋ ਚੱਲੀਏ। ਮਹਾਰਾਜ ਆਪ ਨਾਲ ਗਏ, ਕਿੱਥੇ ਹੈ ਦਿਸਦਾ ਨਹੀਂ ਕਿਤੇ, ਥੋੜ੍ਹਾ ਜਿਹਾ ਤੇ ਛੱਡਿਆ, ਬਾਕੀ ਤੇ ਸਾਰਾ ਧਰਤੀ 'ਚ। ਧਰਤੀ 'ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿੱਥੇ ਹੈ, ਧਰਤੀ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ। ਉਹ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ 'ਚ ਜਦੋਂ ਕਿਤੇ ਭੋਰੇ 'ਚ ਟਹਿਲਦੇ ਸੀ, ਧਰਤੀ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੀ ਸੀ, ਇੰਨੀ ਸ਼ਾਂਤੀ ਸੀ ਉਹਨਾਂ ਦੇ ਦਰਸ਼ਨਾਂ 'ਚ। ਮਹਾਰਾਜ ਨੇ ਵੇਖਿਆ ਭਾਈ ਆ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਲੱਭਦਿਆਂ ਲੱਭਦਿਆਂ ਲਿਆ ਸੀ, ਧਰਤੀ 'ਚ ਨੱਪਿਆ ਪਿਆ, ਫਿਰ ਵੀ ਵਾਹਿਗੁਰੂ ਵਾਹਿਗੁਰੂ ਚੱਲਦਾ। ਕੱਢਿਆ ਅੱਖਾਂ ਬੰਦ ਨੇ, ਬੜਾ ਚਿਰ ਹੋਸ਼ ਹੀ ਨਹੀਂ ਆਈ, ਤੇਲ ਚੱਸਿਆ, ਪ੍ਰਸ਼ਾਦਾ ਛਕਾਇਆ, ਮਾੜਾ ਜਿਹਾ ਹੋਸ਼ ਕੀਤੀ, ਪਾਣੀ ਪਿਆਇਆ। ਮਹਾਰਾਜ ਨੇ ਵੇਖਿਆ, ਲਓ ਮਹਾਰਾਜ ਇਹ ਤੇ ਹੋਸ਼ 'ਚ ਆ ਗਿਆ, ਇਹ ਤੇ ਬਚ ਗਿਆ। ਜਿਨ੍ਹਾਂ ਨੇ ਇਹਦਾ ਇਹ ਹਾਲ ਕੀਤਾ ਉਹਨਾਂ ਨੂੰ ਛੱਡਣਾ ਨਹੀਂ। ਉਹ ਚਾਰੇ ਜਣੇ ਕੰਬਦੇ ਨੇ, ਕਹਿੰਦੇ ਹੁਣ ਮਾਰ ਦੇਣਗੇ ਸਾਰੇ। ਮਹਾਰਾਜ ਕਹਿਣ ਲੱਗੇ ਵੀ ਸਜ਼ਾ ਦੇਣ ਤੋਂ ਪਹਿਲਾਂ ਉਹਨੂੰ ਪੁੱਛ ਲਓ ਜਿਹਨੂੰ ਇਹਨਾਂ ਨੱਪਿਆ, ਵੀ ਕੀ ਸਜ਼ਾ ਦੇਈਏ। ਕਹਿੰਦੇ ਆ ਜਾ ਵੀ ਪ੍ਰੇਮੀਆਂ, ਭਾਈ ਮਹਿੰਗਿਆ, ਇਹਨਾਂ ਨੂੰ ਸਜ਼ਾ ਕੀ ਦੇਈਏ। ਭਾਈ ਮਹਿੰਗਾ ਕਹਿੰਦਾ, ਭਾਈ ਮਹਿੰਗਾ ਚੁੱਪ, ਦੱਸ ਕੀ ਸਜ਼ਾ ਦੇਈਏ। ਭਾਈ ਮਹਿੰਗਾ ਚੁੱਪ, ਮਹਿੰਗਿਆ ਦੱਸ ਕੀ ਸਜ਼ਾ ਦੇਈਏ। ਭਾਈ ਮਹਿੰਗਾ ਕਹਿੰਦਾ, ਮਹਾਰਾਜ ਇੱਕ ਮੇਰੀ ਬੇਨਤੀ। ਕਹਿੰਦੇ ਕੀ, ਤੁਸੀਂ ਆਪ ਜੋ ਮਰਜ਼ੀ ਕਰ ਲਓ, ਮੈਨੂੰ ਕਾਹਤੋਂ ਵਿੱਚ ਲੈਂਦੇ ਹੋ ਮਹਾਰਾਜ, ਮੈਂ ਕਾਹਦੀ ਸਜ਼ਾ ਸੁਣਾ ਤੁਹਾਡੇ ਸਾਹਮਣੇ, ਤੁਸੀਂ ਜੋ ਮਰਜ਼ੀ। ਨਹੀਂ ਮਹਿੰਗਿਆ ਤੂੰ ਦੱਸ, ਜੇ ਮੇਰੇ ਤੋਂ ਪੁੱਛਦੇ ਹੋ, ਮੇਰਾ ਦਿਲ ਤੇ ਕਹਿੰਦਾ। ਵੇਖੋ ਨਿਰਮਲ ਹੋਏ ਦਿਲ ਦੀ ਗੱਲ, ਸਜ਼ਾ ਕੀ ਦਿਵਾਉਣ ਲੱਗਾ, ਆਪਣੇ ਵਰਗਾ ਹੁੰਦਾ ਮਾਰ ਦਿੰਦਾ ਉੱਥੇ। ਕੀ ਸਜ਼ਾ ਦਿਓ, ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੀ ਸਿੱਖੀ ਮੈਨੂੰ ਬਖਸ਼ੀ ਇਹਨਾਂ ਚਾਰਾਂ ਨੂੰ ਬਖਸ਼ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਹਾ, ਸਿਮਰਨ ਕਰਨ ਵਾਲੇ ਦੀ ਅਵਸਥਾ, ਸਿਮਰਨ ਕਰਨ ਵਾਲੇ ਦਾ ਦਿਲ, ਸਿਮਰਨ ਕਰਨ ਵਾਲੇ ਦਾ ਅੰਦਰੋਂ ਆਤਮਾ ਦੀ ਆਵਾਜ਼ ਕੀ ਹੈ। ਉਹ ਕਹਿੰਦੇ ਇਹਨਾਂ ਨੂੰ ਵੀ ਆਪਣੇ ਮਹਾਰਾਜ ਮੇਰੇ ਵਰਗੇ ਬਣਾ ਲਓ, ਇਹਨਾਂ ਨੂੰ ਵੀ ਸਿੱਖ ਬਣਾ ਲਓ। ਏਕਾ ਦੇ ਨਾਲ ਮਨ ਨਿਰਮਲ ਹੋ ਗਿਆ, ਸੇਵਾ ਕਰਕੇ ਤੇ ਸਿਮਰਨ ਕਰਕੇ। ਇਕੱਲੇ ਇਸ਼ਨਾਨ ਕਰਨ ਨਾਲ ਹੀ ਮਨ ਨਿਰਮਲ ਨਹੀਂ ਹੁੰਦਾ, ਮੱਥੇ ਟੇਕਣ ਵਾਲੀ ਗੱਲ ਨਹੀਂ ਬਣਨੀ। ਆਓ ਗੁਰਮੁਖੋ ਅੰਮ੍ਰਿਤ ਛਕਿਆ, ਤੇ ਜਿਵੇਂ ਬਾਹਰ ਬਾਣਾ ਹੈ ਨਾ, ਅੱਜ ਪੰਜ ਕਕਾਰ ਬਾਣਾ ਪਾ ਲਿਆ, ਹੁਣ ਅੰਦਰ ਬਾਣੀ ਵੀ ਵਸ ਜਾਵੇ। ਜਿਹੜੇ ਪਹਿਲਾਂ ਦੇ ਅੰਮ੍ਰਿਤ ਛਕੀ ਫਿਰਦੇ ਨੇ, ਥੋੜ੍ਹੀ ਜੀ ਰਹਿਤ ਕੰਨੀ ਉਹ ਕੱਚੇ ਨੇ, ਚੜ੍ਹਦੀ ਕਲਾ 'ਚ ਹੋ ਜਾਓ, ਦੁਬਾਰਾ ਅੰਮ੍ਰਿਤ ਛਕੋ, ਤਕੜੇ ਹੋ ਜਾਓ ਮਾੜੇ। ਦਿਨ ਰਾਤ ਸਿਮਰਨ ਵਾਹਿਗੁਰੂ ਵਾਹਿਗੁਰੂ, ਪੰਜ ਬਾਣੀਆਂ ਦਾ ਨਿਤਨੇਮ, ਰਹਿਤ ਮਰਿਆਦਾ 'ਚ ਪੱਕੇ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਫਿਰ ਹੀ ਸਾਡੀ ਚੜ੍ਹਦੀ ਕਲਾ ਹੋਏਗੀ। ਜੇ ਕਰਹਿਤ ਹੋ ਗਈ ਪਹਿਲਾਂ, ਬੇਮੁੱਖ ਹੋ ਗਏ ਕਿਤੇ, ਤੇ ਦੁਬਾਰਾ ਅੰਮ੍ਰਿਤ ਛਕ ਕੇ ਸਿੰਘ ਸਾਜੋ, ਭੁੱਲਿਆ ਸਵੇਰ ਦਾ ਸ਼ਾਮ ਨੂੰ ਘਰ ਮੁੜਾਵੇ, ਉਹਨੂੰ ਭੁੱਲਿਆ ਨਹੀਂ ਕਹਿੰਦੇ। ਐਲਣਾ ਬਾਅਦ ਮੈਂ ਆਉਣਾ ਅਗਸਤ ਵਿੱਚ, ਤੇ ਜਿਨ੍ਹਾਂ ਜਿਨ੍ਹਾਂ ਦਾ ਅੱਜ ਮਨ ਮੰਨਿਆ ਹੋਵੇ ਉਹ ਐਲਣਾ ਬਾਅਦ ਛੱਬੀ ਸਤਾਈ ਅਠਾਈ ਅਗਸਤ, 26, 27, 28 ਅਗਸਤ, ਤਿੰਨ ਦੀਵਾਨ ਨੇ ਆਪ ਜੀ ਦੇ ਇਲਾਕੇ ਵਿੱਚ, ਤੇ ਉੱਥੇ ਤਿੰਨੇ ਦਿਨ ਰਾਤ ਦੇ ਦੀਵਾਨਾਂ ਤੇ ਆਪ ਜੀ ਨੇ ਪਹੁੰਚ ਕੇ ਹਾਜ਼ਰੀ ਭਰਨੀ ਹੈ। ਔਰ ਅਗਲੇ ਸਾਲ ਦੇ ਦੀਵਾਨਾਂ ਬਾਰੇ ਸੰਗਤ ਵੱਲੋਂ ਹੁਕਮ ਆਇਆ, ਸੰਗਤ ਦਾ ਤੇ ਹੁਕਮ ਹੁੰਦਾ ਹੈ। ਸੋ ਸਰੀਰ 'ਚ ਸਵਾਸ ਰਹੇ ਤੇ ਮੈਂ ਫਿਰ, ਇੰਨਾ ਤੁਹਾਡਾ ਪਿਆਰ ਹੈ, ਅਗਲੇ ਸਾਲ ਫਿਰ ਇਹਨਾਂ ਹੀ ਦਿਨਾਂ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਾਂ। ਵਾਹ ਬਈ, ਇਹ ਖੁਸ਼ੀ
ਸਤ ਸ੍ਰੀ ਅਕਾਲ।
ਡੈਰੀ ਦੀ ਥਾਂ ਹੋਵੇ ਭਾਵੇਂ ਨਾ ਹੋਵੇ, ਤੁਹਾਡਾ ਪ੍ਰੇਮ ਖਿੱਚ ਕੇ ਲਿਆਏਗਾ। ਅਗਲੇ ਸਾਲ ਫਿਰ ਐਤਕੀ ਤਿੰਨ ਦਿਨ ਦਰਸ਼ਨ ਤੁਹਾਡੇ ਕੀਤੇ ਨੇ, ਤੁਹਾਡੇ ਪ੍ਰੇਮ ਨੇ, ਨਹੀਂ ਤੇ ਮੈਂ ਆਮ ਦੋ ਦੀਵਾਨਾਂ ਤੇ ਅੱਜ ਮੰਗੇੜੇ ਸ਼ੁਰੂ ਹੋ ਗਏ ਦੀਵਾਨ ਰਾਤ ਦੇ ਟੁਹਾਣੇ ਕੋਲ, ਔਰ ਮੈਂ ਤੁਹਾਡੇ ਚਰਨਾਂ 'ਚ ਪਹੁੰਚਿਆ। ਤਿੰਨੇ ਦਿਨ ਉੱਥੇ, ਦੋ ਦਿਨ ਜਾਣਾ, ਹਰ ਥਾਂ 'ਤੇ ਦੋ ਕੁ ਦਿਨ ਹੀ ਜਾਇਆ ਜਾਂਦਾ, ਪਰ ਆ ਪ੍ਰੇਮ ਤੁਹਾਡਾ ਤਿੰਨੇ ਦਿਨ ਹਾਜ਼ਰੀ ਭਰ ਚੱਲਿਆ। ਔਰ ਮੈਨੂੰ ਪਤਾ ਵੀ ਮੇਰੇ ਤੋਂ ਬੋਲਦਿਆਂ ਬੜੀਆਂ ਗਲਤੀਆਂ ਹੋ ਜਾਂਦੀਆਂ, ਸਤਿਗੁਰਾਂ ਦੀ ਕਿਰਪਾ ਨਾਲ ਹੀ ਚਲੋ ਜਿੰਨੀ ਕੁ ਹਾਜ਼ਰੀ ਹੈ ਪ੍ਰਵਾਨ ਕਰ ਲਿਆ ਕਰੋ। ਕੋਈ ਬਹੁਤੀ ਵਿਦਵਤਾ ਨਹੀਂ, ਕੋਈ ਆ ਗੁਣ ਨਹੀਂ, ਬੜੇ ਬੜੇ ਗੁਰਮੁਖ ਵਿਦਵਾਨ ਸੱਜਣ ਔਰ ਬੜੇ ਬੜੇ ਰਾਗੀ ਜਿਹੜੇ ਔਰ ਹੋਰ ਵੀ ਬੜੇ ਗੁਰਮੁਖ ਬੈਠੇ ਹੁੰਦੇ ਨੇ, ਮੈਨੂੰ ਇੰਨਾ ਗਿਆਨ ਨਹੀਂ, ਪਰ ਜਿਵੇਂ ਵੀ ਹੈ ਆਪ ਜੀ ਸਤਿਗੁਰਾਂ ਦੀ ਕਿਰਪਾ, ਔਰ ਤੁਹਾਡਾ ਹੀ ਪ੍ਰੇਮ ਮੇਰੇ 'ਚੋਂ ਬੋਲਦਾ, ਇਹ ਆਪ ਜੀ ਦੀ ਕਿਰਪਾ ਹੀ ਹੈ ਜਿਹੜਾ ਆਪ ਹੀ ਆਪਦਾ ਹੀ ਪ੍ਰੇਮ ਬੋਲਦਾ। ਪ੍ਰਵਾਨ ਕਰ ਲਿਓ ਭਾਈ, ਦੂਰੋਂ ਦੂਰੋਂ ਸੰਗਤਾਂ ਆਈਆਂ, ਜਿੱਥੋਂ ਕਿਤੋਂ ਵੀ ਕੋਈ ਆਇਆ, ਭਾਵੇਂ ਨੇੜਿਓ ਭਾਵੇਂ ਦੂਰੋਂ, ਤੁਹਾਡਾ ਇੱਕ ਇੱਕ ਚੱਲਿਆ ਕਦਮ ਦਾਸ ਦੇ ਸਿਰ ਮੱਥੇ। ਔਰ ਇੱਧਰੋਂ ਬਾਬਾ ਜੀ ਆਏ ਨੇ ਮੇਰੇ ਨਾਲ ਹੀ, ਬਾਬਾ ਜਗਜੀਤ ਸਿੰਘ ਖਾਰੇ ਵਾਲੇ ਰਸਤੇ ਵਿੱਚੋਂ ਨਾਲ ਨਾਲ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਕ ਸਟੇਜ 'ਤੇ ਹੋਰ ਵੀ ਪੰਜ ਚਾਰ ਸੱਤ ਕੋਈ ਵੀ, ਔਰ ਇਹ ਤਾਂ ਖੁਸ਼ੀ ਬੜੀ ਵਾਰੀ ਮੈਂ ਆਨੰਦ ਮਾਣ ਲਿਆ, ਪੰਜ ਚਾਰ ਮਹਾਂਪੁਰਖ ਸਟੇਜ 'ਤੇ ਬੈਠੇ ਹੀ ਹੁੰਦੇ ਨੇ ਲਗਭਗ ਜਿੱਥੇ ਦੀਵਾਨ ਹੋਣ, ਪਰ ਆਨੰਦ ਉਦਣ ਆਏਗਾ ਜਿੱਦਣ ਅਸੀਂ ਸਾਰੇ, ਸਾਰਾ ਸਾਡਾ ਸ਼੍ਰੋਮਣੀ ਕਮੇਟੀ ਵੀ, ਜਿੱਦਣ ਸਾਡੀਆਂ ਸੰਸਥਾਵਾਂ ਵੀ, ਸਾਡੇ ਸਾਧ ਸੰਗਤ, ਭਾਵੇਂ ਕੋਈ ਖਾਲਸਾ ਪੰਚਾਇਤ, ਭਾਵੇਂ ਮਿਸ਼ਨਰੀ ਕਾਲਜ ਹੈ, ਔਰ ਭਾਵੇਂ ਕੋਈ ਸ਼੍ਰੋਮਣੀ ਕਮੇਟੀ ਹੈ, ਭਾਵੇਂ ਸਾਧ ਸੰਗਤ ਸਾਡਾ ਸੰਤ ਸਮਾਜ ਹੈ, ਜਦੋਂ ਅਸੀਂ ਸਾਰੇ ਇੱਕੋ ਸਟੇਜਾਂ 'ਤੇ ਬਹਿਣ ਲੱਗ ਜਾਂਗੇ ਨਾ, ਫਿਰ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਔਰ ਇਹ ਅਰਦਾਸ ਕਰਦਾ, ਮਹਾਰਾਜ ਕਿਰਪਾ ਕਰੋ, ਅੱਜ ਮੈਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਮੈਂ ਸਾਰੇ ਇਕੱਠੇ ਹੋ ਜਾਣ, ਜਿਹੜੀ ਅੰਦਰੂਨੀ ਫੁੱਟ ਇਕੱਠੇ ਹੋਈਏ। ਇਹ ਪਿੱਛੇ ਹੀ ਕੋਈ ਦੁਕਾਨ ਚੀਜ਼ ਕਰੇ ਛੱਡੀ ਜਾਂਦੀ। ਵਾਹ ਵਾਹ, ਪੜਦਿਆਂ ਦੇ ਪਿੱਛੋਂ ਦੀ ਆਵਾਜ਼, ਇਹ ਪਿੱਛੋਂ ਵੀ ਖਾਲਸਾ ਬੋਲਦਾ, ਅੱਗੇ ਵੀ ਖਾਲਸਾ, ਪਿੱਛੇ ਵੀ ਖਾਲਸਾ, ਉੱਪਰ ਵੀ ਖਾਲਸਾ, ਥੱਲੇ ਵੀ, ਸੱਜੇ ਵੀ, ਖੱਬੇ ਵੀ। ਵਾਹ ਵਾਹ, ਸੋ ਚਲੋ ਆਨੰਦ ਬਣਿਆ ਹੈ ਮਹਾਰਾਜ ਦੀ ਹਜ਼ੂਰੀ ਵਿੱਚ। ਹੁਣ ਵੇਖੋ ਕਿਹਦੇ ਮਨ ਨਹੀਂ ਜੁੜਦਾ, ਕਿਸੇ ਦਾ ਮਨ ਜਾਂਦਾ ਬਾਹਰ, ਕਿਸੇ ਦਾ ਮਨ ਜਾਂਦਾ ਕਿਤੇ, ਕਿਉਂ ਨਹੀਂ ਜੁੜਦਾ? ਜੁੜਦਾ ਹੈ, ਯਤਨ ਕਰੋਗੇ ਤੇ ਫਿਰ ਹੀ ਜੁੜੇਗਾ। ਬਸ ਪ੍ਰਵਾਨ ਕਰਿਓ ਹਾਜ਼ਰੀ। ਮੈਨੂੰ ਕੱਲ ਕਹਿੰਦੇ ਇੱਕ ਮੇਲਾ ਜ਼ਰੂਰ ਦਿਆ ਕਰੋ ਸਾਲ ਵਿੱਚੋਂ। ਮੈਂ ਕਿਹਾ ਮੇਲਾ ਚਲੋ ਠੀਕ ਹੈ, ਜੋ ਮਰਜ਼ੀ ਕਹਿ ਲਓ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ
ਮੇਲਾ।
ਇੱਥੇ ਮਹਾਰਾਜ ਵੀ ਮੇਲਾ ਹੀ ਕਹਿੰਦੇ, ਜੋ ਮਰਜ਼ੀ ਕਹਿ ਲਓ ਪਰ ਹੋਵੇ ਸਤ ਸੰਗਤ ਦਾ ਮੇਲਾ, ਦੂਜਾ ਮੇਲਾ ਨਾ ਹੋਵੇ ਜਿਹੜਾ ਝੂਲਿਆਂ ਵਾਲਾ ਮੇਲਾ ਹੁੰਦਾ ਜਾਂ ਸਰਕਸਾਂ ਵਾਲਾ ਮੇਲਾ, ਪਕੌੜਿਆਂ ਵਾਲਾ ਮੇਲਾ, ਉਹ ਮੇਲਾ ਨਾ ਹੋਵੇ, ਸਤ ਸੰਗਤ ਦਾ ਮੇਲਾ ਹੋਵੇ। ਔਰ ਐਸਾ ਮੇਲਾ ਜਿਹੜਾ ਸਾਰੀ ਸਾਡੀ ਜ਼ਿੰਦਗੀ 'ਚ ਰੌਣਕਾਂ ਲਾ ਦੇ। ਲੋਕ ਮੇਲਾ ਵੇਖਣ ਜਾਂਦੇ, ਘੰਟਾ ਦੋ ਘੰਟੇ ਵੇਖੇ ਮੁੜ ਆਏ, ਪਰ ਆ 664 ਜਿਹਨਾਂ ਨੇ ਅੰਮ੍ਰਿਤ ਛਕ ਲਿਆ ਇਹਨਾਂ ਦੀ ਜ਼ਿੰਦਗੀ ਵਿੱਚ ਸਦਾ ਵਾਸਤੇ ਰੌਣਕਾਂ ਲੱਗ ਗਈਆਂ। ਇਹ ਮੇਲਾ ਸੋ ਆਓ ਫਿਰ ਮਹਾਰਾਜ ਮੇਲ ਕਰਾਉਣ, ਮੈਂ ਧਾਰਨਾ ਪੜਾਂਗਾ ਅੱਧੀ ਅੱਧੀ ਬੋਲਿਓ, ਫਿਰ ਆਪਾਂ ਸਮਾਪਤੀ ਕਰ ਦੇਣੀ ਹੈ ਕਿਉਂਕਿ ਇੱਕ ਵਜਣ ਫਿਰ ਸਮਾਪਤੀ ਵੀ ਕਰਨੀ ਹੈ, ਕੁਝ ਸਤਿਕਾਰ ਵੀ ਹੁੰਦਾ ਹੈ ਪੰਜ ਪਿਆਰਿਆਂ ਦਾ ਮਹਾਂਪੁਰਸ਼ਾਂ ਦਾ। ਆਪਾਂ ਨੂੰ ਫਿਰ ਇੱਥੇ 1:30 ਵੱਜ ਜਾਣਾ, ਪਰ ਹੁਣ ਇੰਨਾ ਸਮਾਂ ਬੈਠੇ ਹੋ ਅਤੇ ਇੱਕ ਅੱਧਾ ਘੰਟਾ ਲੱਗਣਾ, ਕਾਲ ਨਾ ਕਰਿਓ, ਕਿਤੇ ਆਖੋ ਵੀ ਚਲੋ ਵੀ ਹੁਣ ਚੱਲੀਏ, ਟਾਈਮ ਬੜਾ ਹੋ ਗਿਆ, ਬੜੇ ਕਾਹਲੇ ਪੈ ਜਾਂਦੇ ਨੇ ਕਈ। ਪਰ ਹਾਜ਼ਰੀ ਉਦੋਂ ਹੀ ਹੈ ਜਦੋਂ ਸਮਾਪਤੀ ਤੋਂ ਬਾਅਦ ਜਾਵਾਂਗੇ, ਜਿਹਦਾ ਤਾਂ ਪ੍ਰੇਮ ਹੀ ਨਹੀਂ ਬਾਣੀ ਨਾਲ ਉਹਦੀ ਮਰਜ਼ੀ ਹੈ, ਨਹੀਂ ਤਾਂ ਸਾਰੇ ਬੈਠੇ ਰਹੋ, ਪਤਾ ਹੀ ਨਹੀਂ ਲੱਗਿਆ 3 ਘੰਟੇ ਲੰਘ ਕਦੋਂ ਗਏ। ਸਾਰੇ ਬੋਲਿਓ ਹਾਈ, ਮੈਂ ਅੱਧੀ ਅੱਧੀ ਧਾਰਨਾ, ਸਾਨੂੰ ਫੇਰ ਵੀ ਮਿਲੇ ਲੱਖ ਵਾਰੀ ਐਸਾ ਸਮਾਂ ਫੇਰ ਵੀ,
ਉਹ ਸਾਨੂੰ ਫੇਰ ਵੀ ਮਿਲੇਗੀ ਲੱਖ ਵਾਰੀ ਐਸਾ ਸਮਾਂ ਫੇਰ ਵੀ,
ਆ ਕਈ ਹਿੰਦੂ ਭਰਾ ਵੀ ਵਿੱਚ ਬੈਠੇ ਨੇ ਜਿਨ੍ਹਾਂ ਨੇ 3 ਦਿਨ ਹਾਜ਼ਰੀ ਭਰੀ, ਭਾਵੇਂ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਨੇ, ਪਰ ਆਓ ਗੁਰੂ ਨਾਨਕ ਦਾ ਘਰ, ਇੱਥੇ ਸਭ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ਼ ਅਪਦੇ ਚੌਂ ਵਰਨਾ ਕੋ ਸਾਂਝਾ, ਇੱਥੇ ਕਿਸੇ ਧਰਮ ਨੂੰ ਦੁਰਕਾਰ ਜਾਂ ਫਿਟਕਾਰ ਨਹੀਂ, ਇੱਥੇ ਸਭ ਧਰਮਾਂ ਦਾ ਸਤਿਕਾਰ, ਸਾਰੇ ਧਰਮਾਂ ਦੇ ਸਨੇਹੀ ਜਿੰਨੇ ਵੀ ਆਏ ਸਭ ਦਾ ਦਾਸ ਵੱਲੋਂ ਧੰਨਵਾਦ।